ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੁਹਾਡੀ ਮਹੱਲਾ ਪੰਜਵਾਂ। ਸੁਆਮੀ ਸਰਨ ਪਰਿਉ ਦਰਬਾਰੇ, ਕੋਟ ਅਪਰਾਧ ਖੰਡਨ ਕੇ ਦਾਤੇ, ਤੁਝ ਬਿਨ ਕੌਣ ਉਧਾਰੇ। ਸੁਆਮੀ ਸਰਨ ਪਰਿਉ ਦਰਬਾਰੇ, ਕੋਟ ਅਪਰਾਧ ਖੰਡਨ ਕੇ ਦਾਤੇ, ਤੁਝ ਬਿਨ ਕੌਣ ਉਧਾਰੇ। ਰਹਾਉ ਖੋਜਤ ਖੋਜਤ ਬਹੁ ਪਰਕਾਰੇ, ਸਰਬ ਅਰਥ ਵਿਚਾਰੇ, ਸਾਧ ਸੰਗ ਪਰਮਗਤ ਪਾਈਐ, ਮਾਇਆ ਰਚ ਬੰਧ ਹਾਰੇ। ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰਜਨ ਮਿਲੇ ਪਿਆਰੇ। ਨਾਨਕ ਆਨੰਦ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰੇ। ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰਜਨ ਮਿਲੇ ਪਿਆਰੇ। ਨਾਨਕ ਆਨੰਦ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਤਮਾਮ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ, ਦੂਰੋਂ ਨੇੜਿਓਂ ਚੱਲ ਕਰਕੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੈ ਧਾਰਿਆ, ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਦੇ ਲਈ ਬਹੁਤ ਹੀ ਸ਼ਰਧਾ ਭਾਵਨਾ ਆਦਿ ਸਤਿਕਾਰ ਦੇ ਸੰਯੋਗਤ ਇਸ ਪਾਵਨ ਪਵਿੱਤਰ ਅਸਥਾਨ ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਹੁਕਮਨਾਮੇ ਦੇ ਰਾਹੀਂ ਬਖਸ਼ਿਸ਼ ਕੀਤਾ ਹੈ। ਅਸਥਾਨਾਂ ਦੀ ਨਿੱਤ ਮਰਿਆਦਾ ਦੇ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਆਪ ਜੀ ਗੁਰਮੁਖ ਪਿਆਰੇ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹੋ। ਅੱਜ ਦਾ ਇਹ ਪਾਵਨ ਸ੍ਰੀ ਮੁੱਖ ਬਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਆਓ ਕੁਝ ਸਮੇਂ ਲਈ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਗੁਰਬਾਣੀ ਜੀ ਦੇ ਨਾਮ ਬਾਣੀ ਰੂਪ ਚਰਨਾਂ ਦੇ ਨਾਲ ਆਪਣੀਆਂ ਚਿੱਤ ਬਿਰਤੀਆਂ ਨੂੰ ਜੋੜ ਕਰਕੇ ਰਸਨਾ ਨੂੰ ਕਰੋ ਪਵਿੱਤਰ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ।
ਟੋਡੀ ਰਾਗ ਦਾ ਨਾਮ ਹੈ। ਟੋਡੀ ਰਾਗ ਵਿੱਚ ਇਹ ਪਾਵਨ ਪਵਿੱਤਰ ਗੁਰਬਾਣੀ ਜੀ ਦਾ ਸ਼ਬਦ ਮੇਰੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 714 ਅਤੇ 15 ਅੰਗ ਦੇ ਉੱਪਰ ਸੁਭਾਏਮਾਨ ਹੈ। ਮਾਲਕ ਪਰਮਾਤਮਾ ਵਾਹਿਗੁਰੂ ਜੀ ਦੇ ਸਨਮੁਖ ਬੇਨਤੀਆਂ ਕਰਨ ਦਾ ਅਤੇ ਸਤਿਗੁਰੂ ਪਾਤਸ਼ਾਹ ਨੇ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਪੈਣ ਦਾ ਸਾਨੂੰ ਫਲ ਦਰਸਾਇਆ ਹੈ। ਸੋ ਆਰੰਭ ਵਾਲੀ ਪੰਗਤੀ ਦੇ ਅੰਦਰ ਗਰੀਬ ਨਿਵਾਜ ਸਤਿਗੁਰੂ ਬਖਸ਼ਿਸ਼ ਕਰਦੇ ਹਨ।
ਸੁਆਮੀ ਸਰਨ ਪਰਿਓ ਦਰਬਾਰੇ।
ਅਕਾਲ ਪੁਰਖ ਪਰਮਾਤਮਾ ਦੇ ਸਨਮੁਖ ਇਹ ਸਤਿਗੁਰੂ ਪਾਤਸ਼ਾਹ ਆਪਣੀ ਚਿੱਤ ਬਿਰਤੀ ਨੂੰ ਬ੍ਰਹਮਾਕਾਰ ਕਰਕੇ ਬੇਨਤੀ ਕਰ ਰਹੇ ਨੇ। ਹੇ ਸੁਆਮੀ ਮੇਰੇ ਮਾਲਕ ਪਰਮਾਤਮਾ, ਅਸੀਂ ਆਪ ਜੀ ਦੇ ਦਰਬਾਰ ਦੀ ਸ਼ਰਨ ਵਿੱਚ ਆ ਕੇ ਪਏ ਹਾਂ। ਜਿਹੜਾ ਸੁਆਮੀ ਸ਼ਬਦ ਹੈ ਇਹ ਸੰਸਕ੍ਰਿਤ ਦੇ ਵਿੱਚੋਂ ਬਣਿਆ ਹੋਇਆ ਸ਼ਬਦ ਹੈ। ਮੂਲ ਰੂਪ ਦੇ ਅੰਦਰ ਇਹ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਮਾਲਕ। ਜਿਹੜਾ ਪਰਮੇਸ਼ਰ ਵਾਹਿਗੁਰੂ ਤਮਾਮ ਜੀਵਾਂ ਦਾ ਮਾਲਕ, ਦੁਨੀਆਂ ਦੇ ਵਿੱਚ ਵੀ ਅਸੀਂ ਮਾਲਕ ਮੰਨਦੇ, ਸੁਆਮੀ ਜੀ ਕਹਿ ਦਿੰਦੇ, ਕਿਸੇ ਨੂੰ ਸਾਹਿਬ ਦੇ ਨਾਲ ਅਸੀਂ ਸਤਿਕਾਰ ਦਿੰਦੇ ਹਾਂ। ਕੋਈ ਮਨੁੱਖ ਘਰ ਦੇ ਅੰਦਰ ਮੁਖੀਆ ਹੈ, ਉਹ ਘਰ ਦਾ ਮਾਲਕ ਹੈ। ਕੋਈ ਨਗਰ ਦਾ ਮੁਖੀਆ ਹੈ, ਪੰਚ ਸਰਪੰਚ, ਉਹ ਆਪਣੇ ਨਗਰ ਦਾ ਮਾਲਕ ਹੋ ਸਕਦਾ। ਕੋਈ ਇਲਾਕੇ ਦਾ, ਕੋਈ ਦੇਸ਼ ਦਾ ਹੋਵੇਗਾ। ਉਸ ਮਾਲਕ ਪਰਮਾਤਮਾ ਸੁਆਮੀ ਦੇ ਬਾਰੇ ਸਤਿਗੁਰੂ ਪਾਤਸ਼ਾਹ ਦੇ ਜੇ ਬਚਨ ਪੜ੍ਹੀਏ, ਉਹ ਕਿੱਡਾ ਕੋ ਵੱਡਾ ਮਾਲਕ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ। ਇੱਕ ਬ੍ਰਹਿਮੰਡ ਦੀ ਗੱਲ ਨਹੀਂ ਕੀਤੀ, ਵਿਦਵਾਨ ਸੱਜਣਾ ਨੇ ਇੱਕ ਬ੍ਰਹਿਮੰਡ ਦੇ ਅੰਦਰ 21 ਪੁਰੀਆਂ ਲਿਖੀਆਂ ਨੇ, ਜਿੱਥੇ 21 ਪੁਰੀਆਂ ਦਾ ਸਮੁਦਾਅ ਹੋਵੇ, 21 ਪੁਰੀਆਂ ਇਕੱਠੀਆਂ ਹੋ ਜਾਣ, ਉਹਦਾ ਇੱਕ ਬ੍ਰਹਿਮੰਡ ਬਣਦਾ। ਉਹ ਪਰਮਾਤਮਾ 21 ਪੁਰੀਆਂ ਦਾ ਹੀ ਮਾਲਕ ਨਹੀਂ ਹੈ ਜਾਂ 21 ਬ੍ਰਹਿਮੰਡਾਂ ਦਾ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਜਿਸ ਬਾਰੇ ਸਤਿਗੁਰੂ ਕਹਿੰਦੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਸਾਡੀ ਜਿੱਥੇ ਤੱਕ ਨਜ਼ਰ ਜਾਂਦੀ ਉੱਥੇ ਤੱਕ ਬੰਦਾ ਮੰਨ ਲੈਂਦਾ, ਜਿੱਥੇ ਨਜ਼ਰ ਖਤਮ ਤੇ ਅਸੀਂ ਕਹਿੰਦੇ ਅੱਗੇ ਕਿਹਨੇ ਵੇਖਿਆ ਹੈ। ਬੜਾ ਸੂਖਸ਼ਮ ਮੰਡਲ ਦੇ ਅੰਦਰ ਮਾਲਕ ਪਰਮਾਤਮਾ ਨੇ ਕਰੋੜਾਂ ਬ੍ਰਹਿਮੰਡ ਸਾਜ ਕਰਕੇ ਰੱਖੇ ਹੋਏ ਨੇ। ਕੋਟ ਬ੍ਰਹਮੇ ਜਗ ਸਾਜਣ ਲਾਏ, ਕਰੋੜਾਂ ਬ੍ਰਹਮੇ ਪੈਦਾ ਕੀਤੇ ਮਾਲਕ ਨੇ। ਐਸਾ ਉਹ ਸੁਆਮੀ ਪਰਮਾਤਮਾ ਕਰੋੜਾਂ ਬ੍ਰਹਿਮੰਡਾਂ ਦਾ ਜਿਹੜਾ ਮਾਲਕ ਹੈ, ਜਿੱਡਾ ਵੱਡਾ ਮਾਲਕ ਹੁੰਦਾ ਓਡਾ ਵੱਡਾ ਹੀ ਉਹਦਾ ਦਰਬਾਰ ਹੁੰਦਾ ਹੈ। ਇੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਹੇ ਸੁਆਮੀ, ਮੇਰੇ ਮਾਲਕ ਪਰਮਾਤਮਾ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਜੀ, ਸ਼ਰਨ ਪਰਿਓ ਦਰਬਾਰੇ, ਮੈਂ ਆਪ ਜੀ ਦੀ ਦਰਬਾਰ ਦੀ ਸ਼ਰਨ ਵਿੱਚ ਆ ਕੇ ਪੈ ਗਿਆ ਹਾਂ। ਦਰਬਾਰ ਦਾ ਅਖਰੀ ਅਰਥ ਹੁੰਦਾ ਦਰ ਦਾ ਅਰਥ ਹੁੰਦਾ ਗਿਆਨ, ਵਾਰ ਦਾ ਅਰਥ ਹੈ ਦਰਵਾਜ਼ਾ। ਜਿਹੜਾ ਗਿਆਨ ਦਾ ਦਰਵਾਜ਼ਾ ਹੈ, ਇਹ ਗਿਆਨ ਕਿੱਥੋਂ ਪ੍ਰਾਪਤ ਹੁੰਦਾ? ਗੁਰੂ ਦੀ ਸਾਧ ਸੰਗਤ ਦੇ ਵਿੱਚੋਂ। ਜਿਵੇਂ ਆਪ ਜੀ ਗੁਰਮੁਖ ਪਿਆਰੀਆਂ ਰੂਹਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੁਸ਼ੋਭਿਤ ਹੋ, ਇਹ ਗੁਰੂ ਦਾ ਦਰਬਾਰ ਹੈ ਸਾਧ ਸੰਗਤ। ਐਸੇ ਸਾਧ ਸੰਗਤ ਦੇ ਆਪ ਦੇ ਦਰਵਾਜ਼ੇ ਦੀ ਸ਼ਰਨ ਆ ਕਰਕੇ ਅਸੀਂ ਪੈ ਗਏ ਹਾਂ। ਦਰਬਾਰ ਦਾ ਅਰਥ ਹੁੰਦਾ ਸਰੂਪ ਰੂਪ ਮਹੱਲ। ਸਰੂਪ ਕੀ ਹੈ? ਸਾਡਾ ਆਤਮਕ ਸਰੂਪ ਜਿਹੜਾ ਬ੍ਰਹਮ ਸਰੂਪ ਹੈ, ਪਰਮਾਤਮਾ ਦੀ ਜੋਤ ਹੈ, ਵਾਹਿਗੁਰੂ ਜੀ ਦੇ ਅੰਸ਼ ਹੈ, ਉਸ ਦੀ ਸ਼ਰਨ ਵਿੱਚ ਆ ਕਰਕੇ ਪਏ ਹਾਂ। ਸਤਿਗੁਰੂ ਪਾਤਸ਼ਾਹ ਦਾ ਦਰਬਾਰ ਕੀ ਹੈ? ਜਿਸ ਦਰਬਾਰ ਦੀ ਸੋਭਾ ਵਡਿਆਈ ਕਰਦਿਆਂ ਕਿਹਾ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਧੋ ਪੁਰਖ ਵਧਾਤੈ ਤਾਂ ਤੂੰ ਸੋਹਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਰਮਾਤਮਾ ਹਰੀ ਦਾ ਮੰਦਰ, ਜਿੱਥੇ ਪਰਮਾਤਮਾ ਦਾ ਨਿਵਾਸ ਹੈ, ਐਸੇ ਗੁਰੂ ਦੇ ਦਰਬਾਰ ਦੀ ਸ਼ਰਨ ਵਿੱਚ ਆ ਕੇ ਅਸੀਂ ਪੈ ਗਏ ਹਾਂ। ਸ਼ਰਨ ਦੇ ਵਿੱਚ ਕਿਹੜਾ ਮਨੁੱਖ ਪੈਂਦਾ? ਜਿਸ ਦੇ ਅੰਦਰ ਸ਼ਰਧਾ ਹੋਵੇ, ਜਿਸ ਦੇ ਅੰਦਰ ਪੂਰਨ ਭਾਵਨਾ ਬਣੀ ਹੋਵੇ, ਜਿਸ ਦੇ ਅੰਦਰ ਵੈਰਾਗ ਹੋਵੇ, ਜਿਸ ਦੇ ਅੰਦਰ ਭਉ ਕੋਈ ਡਰ ਬੈਠਾ ਹੋਵੇ। ਜਿਵੇਂ ਕੋਈ ਮਾੜਾ ਮਨੁੱਖ ਵੱਡੇ ਦੀ ਜਾ ਕੇ ਸ਼ਰਨ ਤੱਕ ਲੈਂਦਾ, ਵੱਡੇ ਆਪਣੇ ਤੋਂ ਵੱਡੇ ਦੀ ਸ਼ਰਨ ਵਿੱਚ ਜਾ ਕੇ ਡਿੱਗਦੇ ਨੇ। ਇਸ ਲਈ ਵੱਡਿਆਂ ਤੋਂ ਵੱਡਾ ਕੌਣ ਹੈ? ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਨਾਨਕ ਸਾਹਿਬ ਦਾ ਕੋਈ ਸ਼ਾਨੀ ਨਹੀਂ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਹ ਪਰਮੇਸ਼ਰ ਸਰੂਪ ਨੇ, ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਬਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਪਰਮਾਤਮਾ ਕੀ ਹੈ? ਉਹ ਸਾਰਿਆਂ ਜੀਵਾਂ ਦਾ ਸਵਾਮੀ ਮਾਲਕ ਹੈ। ਗੁਰ ਪਰਮੇਸ਼ਰ ਏਕੋ ਜਾਨ, ਮੇਰੇ ਸਤਿਗੁਰੂ ਦੀ ਜਿਹੜਾ ਵੀ ਸ਼ਰਨ ਵਿੱਚ ਆ ਕੇ ਪੈ ਗਿਆ, ਸਤਿਗੁਰੂ ਨੇ ਪਾਰ ਉਤਾਰਾ ਕਰ ਦਿੱਤਾ। ਦੇਖੋ ਕਿਰਪਾ ਰਾਮ ਜਿਹੜਾ ਬ੍ਰਾਹਮਣ ਕਸ਼ਮੀਰ ਤੋਂ ਚੱਲਿਆ, ਜੱਥਾ ਲੈ ਕੇ ਬ੍ਰਾਹਮਣਾਂ ਦਾ ਤੁਰਿਆ, ਮੰਦਰਾਂ ਦੇ ਵਿੱਚ ਆਪਣੇ ਠਾਕੁਰਾਂ ਦੀਆਂ ਪੂਜਾ ਪ੍ਰਤਿਮਾ ਦੀ ਆਰਾਧਨਾ ਕਰਦਾ ਹੋਇਆ, ਜਦੋਂ ਕਿਸੇ ਨੇ ਪੂਜਾ ਨਾ ਪਕੜੀ, ਧਰਮ ਦੇ ਉੱਤੇ ਸੰਕਟ ਬਣਿਆ ਹੋਇਆ ਸੀ, ਉਸ ਵੇਲੇ ਫਿਰ ਉਹਦੀ ਭਾਵਨਾ ਬਣੀ ਗੁਰੂ ਨਾਨਕ ਦੇ ਦਰ ਦੇ ਉੱਪਰ। ਸ਼ਰਨ ਵਿੱਚ ਪੈਣਾ ਕਦੋਂ ਕਿਵੇਂ ਪਿਆ ਜਾਂਦਾ? ਉਸ ਵੇਲੇ ਜਦੋਂ ਕਿਸੇ ਨੇ ਬਾਂਹ ਨਾ ਪਕੜੀ, ਨਿਰਾਸ਼ ਹੋ ਗਏ, ਫਿਰ ਆ ਕੇ ਗੁਰੂ ਨਾਨਕ ਦੇ ਦਰ ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਡਿੱਗੇ ਨੇ। ਬੇਨਤੀਆਂ ਕੀਤੀਆਂ ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ, ਸਾਡਾ ਧਰਮ ਦਾ ਬੇੜਾ ਡੁੱਬਦਾ ਜਾਂਦਾ ਹੈ, ਕੋਈ ਸਹਾਰਾ ਦੇਣ ਵਾਲਾ ਨਹੀਂ, ਅਸੀਂ ਦੁਖੀ ਹੋ ਕੇ ਸ਼ਰਨ ਵਿੱਚ ਪਏ ਹਾਂ, ਸਾਡੀ ਬਾਂਹ ਪਕੜਨੀ ਕਰੋ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕੱਲੀ ਬਾਂਹ ਹੀ ਨਹੀਂ ਪਕੜੀ, ਆਪਣੇ ਸੀਸ ਦਾ ਵੀ ਬਲੀਦਾਨ ਦੇ ਦਿੱਤਾ। ਪਵੇ ਤਾਂ ਸਹੀ ਕੋਈ ਮੇਰੇ ਸਤਿਗੁਰੂ ਦੀ ਸ਼ਰਨ ਦੇ ਅੰਦਰ, ਸਤਿਗੁਰੂ ਆਪਣਾ ਆਪਾ ਵੀ ਗੁਰਸਿੱਖ ਤੋਂ ਕੁਰਬਾਨ ਕਰ ਦਿੰਦੇ ਨੇ। ਸਾਡੀ ਭਾਵਨਾ ਅੱਜ ਕਿਸ ਪਾਸੇ ਨੂੰ ਤੁਰ ਪਈ? ਏਡਾ ਵੱਡਾ ਦਰਬਾਰ ਛੱਡ ਕਰਕੇ ਕੋਈ ਕਿਸੇ ਪਾਸੇ ਨੂੰ, ਕੋਈ ਕਿਸੇ ਪਾਸੇ ਨੂੰ ਤੁਰ ਪਿਆ? ਪਰਮਾਤਮਾ ਦੇ ਦਰਬਾਰ ਵਰਗਾ, ਮੇਰੇ ਸਤਿਗੁਰੂ ਦੇ ਦਰਬਾਰ ਵਰਗਾ ਕੋਈ ਦਰਬਾਰ ਨਹੀਂ ਹੋਵੇਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਹੇ ਸੁਆਮੀ ਮੇਰੇ ਮਾਲਕ ਪਰਮਾਤਮਾ ਜੀ, ਅਸੀਂ ਆਪ ਦੇ ਸਾਧ ਸੰਗਤ ਰੂਪੀ ਦਰਵਾਜ਼ੇ ਦੀ ਸ਼ਰਨ ਵਿੱਚ ਆ ਕਰਕੇ ਪੈ ਗਏ ਹਾਂ।
ਕੋਟ ਅਪਰਾਧ ਖੰਡਨ ਕੇ ਦਾਤੇ,
ਫਿਰ ਬੇਨਤੀਆਂ ਕਰਨੀਆਂ ਸਾਨੂੰ ਸਿਖਾਲਦੇ ਹਨ। ਕੀ ਬੇਨਤੀਆਂ ਕਰਨੀਆਂ? ਵਾਹਿਗੁਰੂ ਜੀ, ਤੁਸੀਂ ਤਾਂ ਕਰੋੜਾਂ ਹੀ ਅਪਰਾਧ ਕੀਤੇ ਹੋਏ ਗੁਨਾਹਾਂ ਨੂੰ ਖੰਡਨ ਕੱਟਣ ਦੇ ਦਾਤੇ ਮਾਲਕ ਕਹੇ ਜਾਂਦੇ ਹੋ। ਪਾਪ ਤੇ ਇੱਕ ਹੀ ਬੰਦਾ ਕਰ ਲਵੇ, ਦੁਨੀਆ ਮੂੰਹ ਘੁਮਾ ਲੈਂਦੀ ਕਿ ਇਹ ਪਾਪੀ ਬੰਦਾ ਹੈ। ਮੇਰੇ ਮਾਲਕ ਵਰਗਾ ਕੋਈ ਮਾਲਕ ਨਹੀਂ, ਮੇਰੇ ਗੁਰੂ ਵਰਗਾ ਕੋਈ ਗੁਰੂ ਨਹੀਂ ਹੋਣਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਸੱਜਣ ਠੱਗ ਦੇ ਪਾਪ ਵੇਖਣ ਲੱਗ ਜਾਂਦੇ ਤੇ ਉਹਨੂੰ ਭਜਨੀਕ ਕਿਸ ਨੇ ਬਣਾਉਣਾ ਸੀ? ਕੌਡੇ ਰਾਕਸ਼ ਦੀਆਂ ਬਦੀਆਂ ਸਤਿਗੁਰੂ ਤੱਕਣ ਲੱਗ ਜਾਂਦੇ, ਕਿੱਥੇ ਉਹਦਾ ਭਲਾ ਹੋਣਾ ਸੀ? ਬਲੀ ਕੰਧਾਰੀ ਵਰਗਿਆਂ ਦੇ ਹੰਕਾਰ ਵਰਗੇ ਔਗਣ ਸਤਿਗੁਰੂ ਤੱਕਣ ਲੱਗ ਜਾਂਦੇ, ਕਿੱਥੇ ਮੁਕਤੀਆਂ ਦੇਣੀਆਂ ਸਨ? ਮੇਰੇ ਸਤਿਗੁਰੂ ਪਾਤਸ਼ਾਹ ਤਾਂ ਇੱਕ ਅਪਰਾਧ ਨੇ ਕੀ ਕਰੋੜਾਂ ਅਪਰਾਧਾਂ ਨੂੰ ਕੱਟਣ ਵਾਲੇ ਨੇ। ਬੇਨਤੀ ਕਰੀਏ ਮਹਾਰਾਜ, ਕੋਟ ਅਪਰਾਧ ਖੰਡਨ ਕੇ ਦਾਤੇ, ਤੁਸੀਂ ਕਰੋੜਾਂ ਹੀ ਅਪਰਾਧ ਗੁਨਾਹਾਂ ਨੂੰ ਕੱਟਣ ਵਾਲੇ ਮੇਰੇ ਮਾਲਕ ਹੋ, ਮੇਰੇ ਉੱਪਰ ਵੀ ਹੁਣ ਕਿਰਪਾ ਕਰ ਦਿਓ। ਕਿੰਨੇ ਕੋ ਔਗਣ ਸਾਡੇ ਅੰਦਰ ਨੇ, ਅਸੀਂ ਖਾਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਕਿੰਨੇ ਗੁਨਾਹ ਕਰਦੇ ਹਾਂ, ਕੋਈ ਉਹਦਾ ਹੱਦ ਬੰਨਾ ਨਹੀਂ, ਕੋਈ ਸੀਮਾ ਨਹੀਂ ਨਾਪੀ ਜਾ ਸਕਦੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਕਿੰਨੇ ਸਾਡੇ ਅੰਦਰ ਔਗਣ ਨੇ, ਕਿੰਨੇ ਗੁਨਾਹ ਹਨ, ਤੇ ਇਹਨਾਂ ਦੀ ਕੋਈ ਗਿਣਤੀ ਨਹੀਂ ਹੈ। ਇਸੇ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜੇ ਬੇਨਤੀਆਂ ਗੁਰਸਿੱਖ ਕਰਨੀਆਂ ਕਰੇ, ਸਿੱਖ ਦਾ ਜੀਵਨ ਹੀ ਬੇਨਤੀ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਤਾਂ ਗੁਰਸਿੱਖ ਦੀਆਂ 101 ਅਰਦਾਸਾਂ ਕਥਨ ਕੀਤੀਆਂ ਨੇ। ਪੈਰ ਪੈਰ ਤੇ ਗੁਰਸਿੱਖ ਘੜੀ ਘੜੀ, ਪਲ ਪਲ ਦੇ ਵਿੱਚ, ਖਿਣ ਖਿਣ ਦੇ ਅੰਦਰ ਅਰਦਾਸਾਂ ਕਰੇ ਤਾਂ ਕਿਤੇ ਛੁਟਕਾਰਾ ਹੁੰਦਾ ਹੈ। ਸਮਾਂ ਐਸਾ ਕਲਯੁਗ ਦਾ ਭਿਆਨਕ ਚੱਲਦਾ, ਜੇ ਬੇਨਤੀਆਂ ਨਾ ਕਰੀਏ ਤੇ ਦੇਖੋ ਮਾਇਆ ਦੇ ਕੈਸੇ ਪ੍ਰਭਾਵ ਵਰਤ ਜਾਂਦੇ ਨੇ। ਉਹ ਪਰਮੇਸ਼ਰ ਵਾਹਿਗੁਰੂ ਦੇ ਸਨਮੁਖ ਬੇਨਤੀਆਂ ਕਰਨੀਆਂ, ਮਹਾਰਾਜ ਅਸੀਂ ਤਾਂ ਜ਼ਿੰਦਗੀ ਵਿੱਚ ਪਾਪ ਹੀ ਇਕੱਠੇ ਕੀਤੇ ਨੇ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਸਾਡੇ ਪਾਪਾਂ ਪੁੰਨਾਂ ਦੀ ਗਿਣਤੀ ਨਾ ਕਰੋ, ਜੇ ਗਿਣਤੀਆਂ ਕਰੋਗੇ ਪਾਪਾਂ ਦਾ ਪਲੜਾ ਭਾਰੀ ਹੋ ਜਾਣਾ ਤੇ ਪੁੰਨਾਂ ਦਾ ਪਲੜਾ ਖਾਲੀ ਹੋਵੇਗਾ। ਲੇਖੇ ਜੋਖੇ ਦੇ ਨਾਲ, ਆਪਣੇ ਜਪ ਤਪ ਦੇ ਹੰਕਾਰ ਨਾਲ, ਕੋਈ ਆਪਣੇ ਸੇਵਾ ਸਿਮਰਨ ਦੇ ਹੰਕਾਰ ਵਿੱਚ ਕਹੇ ਵੀ ਮੈਂ ਇਸ ਤਰ੍ਹਾਂ ਛੁੱਟ ਜਾਵਾਂਗਾ, ਇੱਥੇ ਹੰਕਾਰ ਨਹੀਂ ਚੱਲਦਾ। ਇੱਥੇ ਗੁਰੂ ਦੇ ਅੱਗੇ ਬੇਨਤੀ ਹੈ, ਗੁਰੂ ਸਾਹਿਬ ਅਰਦਾਸ ਜੇ ਕਰੀਏ ਗੁਰੂ ਦੇ ਚਰਨਾਂ ਵਿੱਚ, ਸਤਿਗੁਰੂ ਆਪ ਗੁਰਸਿੱਖ ਦੀ ਪੂਜਾ ਪਕੜਦੇ ਨੇ। ਕਿਵੇਂ ਬੇਨਤੀਆਂ ਕਰਨੀਆਂ? ਨਿਮਰਤਾ ਵਿੱਚ ਆ ਕੇ ਕਹਿਣਾ, ਮਹਾਰਾਜ ਮੈਂ ਤੇ ਕਰੋੜਾਂ ਪਾਪਾਂ ਦਾ ਭਰਿਆ ਹੋਇਆ, ਤੁਹਾਡਾ ਕਰਮ ਕੀ ਹੈ? ਜੀਵ ਦੇ ਗੁਰਸਿੱਖ ਦੇ ਕਰੋੜਾਂ ਪਾਪਾਂ ਨੂੰ ਕੱਟ ਦੇਣਾ। ਐਸੇ ਤੁਸੀਂ ਸਮਰੱਥ ਸਾਡੇ ਮਾਲਕ ਕਹੇ ਜਾਂਦੇ ਹੋ।
ਤੁਝ ਬਿਨ ਕੌਣ ਉਧਾਰੇ,
ਤੁਹਾਡੇ ਤੋਂ ਬਿਨਾਂ ਮੇਰਾ ਇਸ ਪਾਪੀ ਜੀਵ ਦਾ, ਔਗਣਿਆਰੇ ਦਾ, ਖੋਟ ਤਾਈਆਂ ਬਦੀਆਂ ਨਾਲ ਭਰੇ ਹੋਏ ਦਾ ਕੌਣ ਉਧਾਰ ਕਰਨਾ ਕਰੇ। ਚੰਗੇ ਬੰਦੇ ਮਗਰ ਸਾਰੇ ਤੁਰ ਪੈਂਦੇ, ਗੁਣਾਂ ਵਾਲੇ ਦਾ ਸਾਰੇ ਸਤਿਕਾਰ ਕਰ ਦਿੰਦੇ, ਪਰੰਤੂ ਜਿਹਦੇ ਅੰਦਰ ਕੋਈ ਔਗਣ ਹੋਵੇ ਉਹਦਾ ਮਾਣ ਸਤਿਕਾਰ ਕੋਈ ਕਰਕੇ ਵਿਖਾਵੇ, ਇਹ ਤਾਂ ਗੁਰੂ ਨੂੰ ਬਣਾਉਂਦਾ ਹੈ। ਸਤਿਗੁਰੂ ਗਲੇ ਦੇ ਨਾਲ ਲਾਉਂਦੇ ਨੇ ਗੁਰਸਿੱਖ ਨੂੰ, ਉਹਦਾ ਕਾਂਚਨ ਵਰਗਾ ਜੀਵਨ ਸ਼ੁੱਧ ਬਣਾ ਦਿੰਦੇ ਹਨ। ਤੁਹਾਡੇ ਤੋਂ ਬਿਨਾਂ ਸਤਿਗੁਰੂ ਪਾਤਸ਼ਾਹ ਮੇਰੀ ਕੋਈ ਬਾਂਹ ਪਕੜਨ ਵਾਲਾ ਨਹੀਂ, ਮੇਰੇ ਔਗਣਾਂ ਨੂੰ ਬਖਸ਼ਣ ਵਾਲਾ ਨਹੀਂ। ਦੁਨੀਆਂ ਦੇ ਲੋਕ ਔਗਣਾਂ ਦਾ ਮਜ਼ਾਕ ਉਡਾਉਂਦੇ ਨੇ, ਮੇਰੇ ਸਤਿਗੁਰੂ ਗੁਰਸਿੱਖ ਦੇ ਔਗਣਾਂ ਨੂੰ ਵੀ ਪਰਦਾ ਪਾ ਕੇ ਢੱਕ ਲੈਂਦੇ ਨੇ। ਕਿਹੜਾ ਐਸਾ ਗੁਰੂ ਸਾਨੂੰ ਮਿਲ ਜਾਵੇਗਾ ਦੁਨੀਆਂ ਦੇ ਅੰਦਰ? ਸਤਿਗੁਰੂ ਪਾਤਸ਼ਾਹ ਗਰੀਬ ਨਵਾਜ ਕਹਿੰਦੇ, ਮਾਲਕ ਵਾਹਿਗੁਰੂ ਤੁਹਾਡੇ ਦਰਬਾਰ ਦੀ ਸ਼ਰਨ ਆ ਕੇ ਪੈ ਗਏ, ਕਰੋੜਾਂ ਹੀ ਪਾਪਾਂ ਨੂੰ ਕੱਟਣ ਵਾਲੇ ਆਪ ਜੀ ਸ਼੍ਰੋਮਣੀ ਦਾਤੇ ਕਹੇ ਜਾਂਦੇ, ਤੁਹਾਡੇ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ ਕਿਸੇ ਨੇ ਕਰਨਾ, ਸੰਸਾਰ ਸਮੁੰਦਰ ਤੋਂ ਕਦੇ ਮੁਕਤੀ ਨਹੀਂ ਕੋਈ ਦੇਵੇਗਾ।
ਰਹਾਓ
ਵਿਸਰਾਮ ਦੇ ਕੇ ਅਸਥਾਈ ਦੇ ਕਰਕੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ।
ਖੋਜਤ ਖੋਜਤ ਬਹੁ ਪ੍ਰਕਾਰੇ,
ਬਹੁਤ ਹੀ ਤਰ੍ਹਾਂ ਦੇ ਨਾਲ ਬਹੁਤ ਸਾਰੇ ਵੇਦਾਂ ਸ਼ਾਸਤਰਾਂ ਧਾਰਮਿਕ ਗ੍ਰੰਥਾਂ ਦਾ ਅਸੀਂ ਖੋਜ ਅਧਿਐਨ ਕਰਨਾ ਕੀਤਾ। ਖੋਜੀ ਬਣ ਕੇ ਖੋਜਿਆ ਜਾਂ ਬਹੁਤ ਹੀ ਖੋਜਾਂ ਕਰ ਕਰਕੇ ਇਹ ਜਿਹੜੀ ਖੋਜ ਕਰਨਾ ਕੀਤੀ, ਬਹੁਤ ਢੰਗਾਂ ਦੇ ਨਾਲ ਪੜਤਾਲ ਕੀਤੀ ਹੈ, ਵਿਚਾਰ ਕੀਤੀ ਹੈ।
ਅਰਬ ਅਰਥ ਵਿਚਾਰੇ,
ਜਦੋਂ ਸਾਰੇ ਧਾਰਮਿਕ ਗ੍ਰੰਥਾਂ ਨੂੰ ਵਾਚ ਲਿਆ, ਚੰਗੀ ਤਰ੍ਹਾਂ ਪੜ੍ਹਿਆ, ਵਿਚਾਰਨਾ ਕੀਤਾ, ਉਹਨਾਂ ਸਾਰਿਆਂ ਦਾ ਅਰਥ ਦਾ ਮਤਲਬ ਹੁੰਦਾ ਜਿਹੜਾ ਸਿਧਾਂਤ ਹੈ। ਸਿਧਾਂਤ ਕੀ ਨਿਕਲਣਾ ਕੀਤਾ? ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਵੇਦ ਪੜ੍ਹ ਲਓ, ਵੇਦ ਮਾੜੇ ਨਹੀਂ ਹਨ। ਵੇਦ ਦਾ ਅਰਥ ਹੁੰਦਾ ਗਿਆਨ। ਪੁਰਾਣ ਪੜ੍ਹ ਲੈਣੇ ਕਰੋ, ਪੁਰਾਣ ਮਾੜੇ ਨਹੀਂ ਹਨ। ਪੁਰਾਣ ਦਾ ਅਰਥ ਜਿਹੜੇ ਅਨਾਦੀ ਸਮੇਂ ਤੋਂ ਪੁਰਾਤਨ ਚੱਲੇ ਆਉਂਦੇ ਨੇ। ਸ਼ਾਸਤਰ ਪੜ੍ਹ ਲਓ, ਜਿਨ੍ਹਾਂ ਅੰਦਰ ਸਾ ਉਹ ਪਰਮਾਤਮਾ ਸੱਤ ਦਰਸਾਇਆ ਗਿਆ ਹੋਵੇ। ਸਿਮਰਤੀਆਂ ਪੜ੍ਹ ਲੈਣੀਆਂ ਕਰੋ, ਜਿਨ੍ਹਾਂ ਅੰਦਰ ਪਰਮਾਤਮਾ ਦੀ ਸਿਮਰਤੀ ਯਾਦ ਦਰਸਾਈ ਗਈ ਹੋਵੇ। ਉਹਨਾਂ ਨੂੰ ਪੜ੍ਹ ਕੇ ਕਰਮ ਕਾਂਡ ਨਹੀਂ ਗ੍ਰਹਿਣ ਕਰਨਾ, ਕਿਉਂਕਿ 80,000 ਸੁਰਤੀ ਵੇਦਾਂ ਦੀ ਕਰਮ ਕਾਂਡ ਕਥਨ ਕਰਦੀ ਹੈ, 16,000 ਜਿਹੜੀ ਸੁਰਤੀ ਉਪਾਸ਼ਨਾ ਕਹਿੰਦੀ, ਕੇਵਲ 4,000 ਸੁਰਤੀ ਗਿਆਨ ਕਥਨ ਕਰਦੀ ਹੈ। ਗ੍ਰੰਥ ਕੋਈ ਵੀ ਹੋਵੇ, ਪੜ੍ਹਨਾ ਮਾੜਾ ਨਹੀਂ, ਉਹਦੇ ਵਿੱਚੋਂ ਪਰਮਾਤਮਾ ਦਾ ਸਿਧਾਂਤ ਗ੍ਰਹਿਣ ਕਰਨਾ ਹੈ। ਮਨ ਸਮਝਾਵਨ ਕਾਰਨੇ ਕਸ਼ੋਕ ਪੜੀਏ, ਗਿਆਨ ਮਨ ਨੂੰ ਸਿੱਖਿਆ ਦੇਣੀ, ਨਾ ਕਿ ਦੂਜੇ ਦੇ ਉੱਤੇ ਉਹਨੂੰ ਟਿਕਾਉਣਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿੰਨੇ ਵੀ ਧਾਰਮਿਕ ਸ਼ਾਸਤਰ ਗ੍ਰੰਥ ਨੇ ਇਹ ਸਾਰਿਆਂ ਨੂੰ ਬਹੁਤ ਚੰਗੇ ਸੋਹਣੇ ਢੰਗ ਨਾਲ ਵਿਚਾਰ ਕਰਕੇ ਵੇਖ ਲਿਆ, ਇਹਨਾਂ ਦਾ ਅਰਥ ਜਿਹੜਾ ਸਿਧਾਂਤ ਉਹ ਕੀ ਨਿਕਲਿਆ, ਇਹਨਾਂ ਵੇਦਾਂ ਸ਼ਾਸਤਰਾਂ ਧਾਰਮਿਕ ਗ੍ਰੰਥਾਂ ਦੀ ਵਿਚਾਰ ਕੀ, ਸਿਧਾਂਤ ਕੀ ਹੈ?
ਸਾਧ ਸੰਗ ਪਰਮ ਗਤ ਪਾਈਐ।
ਸਾਰੇ ਸ਼ਾਸਤਰ ਕਥਨ ਕਰਦੇ, ਧਾਰਮਿਕ ਗ੍ਰੰਥ ਇਹ ਆਗਿਆ ਦਿੰਦੇ ਨੇ, ਭਾਈ ਸਾਧ ਸੰਗਤ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਦੇ ਅੰਦਰ ਜਾ ਕਰਕੇ ਪਰਮਾਤਮਾ ਦਾ ਨਾਮ ਜਪਣਾ ਕਰ, ਫਿਰ ਤੂੰ ਪਰਮ ਗਤੀ ਕੇਵਲ ਮੋਕਸ਼ਤਾ ਨੂੰ ਪ੍ਰਾਪਤ ਕਰ ਲਵੇਗਾ। ਜਿੰਨੇ ਵੀ ਸ਼ਾਸਤਰ ਜਿੰਨੇ ਧਾਰਮਿਕ ਗ੍ਰੰਥ ਨੇ, ਇਹਨਾਂ ਦਾ ਨਿਚੋੜ ਕੀ, ਸਾਨੂੰ ਕੀ ਸਿਧਾਂਤ ਦਿੰਦੇ ਨੇ? ਗ੍ਰੰਥਾਂ ਦਾ ਖਿਆਲ ਹੈ ਵੀ ਤਿੰਨ ਜਿਹੜੇ ਨੇ, ਇੱਕ ਕਰਮ, ਦੂਸਰਾ ਉਪਾਸ਼ਨਾ ਤੇ ਤੀਸਰਾ ਗਿਆਨ, ਇਹ ਮਨੁੱਖ ਦੇ ਅੰਗ ਬਣ ਜਾਣੇ ਚਾਹੀਦੇ ਨੇ। ਹੁਣ ਕਰਮ ਕੀ ਨੇ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦੇ ਅੰਦਰ ਵੀ ਦੋ ਤਰ੍ਹਾਂ ਦੇ ਜਿਹੜੇ ਕਰਮ ਲਿਖੇ ਨੇ, ਇੱਕ ਤਾਂ ਕਹਿ ਦਿੱਤਾ ਕਿ ਕਿਰਤ ਕਰਮ ਕੇ ਬਿਛੋੜੇ ਕਰ ਕਿਰਪਾ ਮੇਲੋ ਰਾਮ। ਉਹ ਜਿਹੜੇ ਐਸੇ ਸਾਡੇ ਕੀਤੇ ਹੋਏ ਮੰਦੇ ਕਰਮ ਨੇ, ਮੰਦੇ ਕਰਮਾਂ ਦੇ ਸਦਕਾ ਜੀਵ ਦਾ ਵਿਛੋੜਾ ਪਿਆ ਪਰਮਾਤਮਾ ਤੋਂ। ਦੂਜੇ ਪਾਸੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਰਮ ਮਿਲਾਵਣ ਹਾਰ, ਕਰਮ ਹੀ ਜੀਵ ਨੂੰ ਮਿਲਾਉਣ ਵਾਲੇ ਨੇ। ਉਹ ਨੇ ਸਾਡੇ ਜਿਹੜੇ ਸ਼ੁੱਧ ਕਰਮ, ਐਸੇ ਪਾਵਨ ਪਵਿੱਤਰ ਪੁੰਨ ਜਿਨ੍ਹਾਂ ਨੂੰ ਕਰਮ ਕਿਹਾ ਜਾਂਦਾ। ਇੱਕ ਪਾਪ ਕਰਮ ਹੋ ਗਏ ਤੇ ਇੱਕ ਪੁੰਨ ਕਰਮ ਹੋ ਗਏ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ ਬਲ ਰਾਮ ਜੀਓ। ਪਰਮਾਰਥ ਦੇ ਵੱਲ ਨੂੰ ਜਦੋਂ ਗੁਰਸਿੱਖ ਨੇ ਤੁਰਨਾ, ਇਹਦਾ ਪਹਿਲਾ ਕਦਮ ਹੈ ਕਰਮ ਨਿਸ਼ਕਾਮ ਕਰਨੇ, ਪੁੰਨ ਕਰਮ ਸ਼ੁੱਧ ਜਿਹੜੇ ਚੰਗੇ ਕਰਮਾਂ ਵਿੱਚ ਪ੍ਰਵਿਰਤ ਹੋ ਜਾਣਾ। ਇਹ ਪਹਿਲਾ ਕਦਮ ਹੈ ਪਰਮਾਰਥ ਦੇ ਰਸਤੇ ਤੇ ਚੱਲਣ ਦੇ ਲਈ। ਸਾਰੇ ਸ਼ਾਸਤਰ ਧਾਰਮਿਕ ਗ੍ਰੰਥ ਕਹਿੰਦੇ ਨੇ ਭਾਈ ਪੁੰਨ ਕਰਮ ਚੰਗੇ ਕਰਮ ਕਰਨੇ ਚਾਹੀਦੇ ਨੇ, ਇਹ ਪਹਿਲਾ ਕਰਮ ਹੈ। ਦੂਸਰੇ ਨੰਬਰ ਤੇ ਆ ਜਾਂਦੀ ਹੈ ਉਪਾਸ਼ਨਾ। ਉਪਾਸ਼ਨਾ ਗੁਰਸਿੱਖ ਨੇ ਕੀ ਕਰਨੀ? ਕੋਈ ਪੱਥਰਾਂ ਦੇ ਪੁਜਾਰੀ ਨਹੀਂ ਬਣਨਾ, ਮੂਰਤੀ ਦੀ ਪੂਜਾ ਨਹੀਂ ਕਰਨੀ, ਗੁਰੂ ਦੀ ਸਾਧ ਸੰਗਤ ਵਿੱਚ ਜੁੜ ਕੇ ਕਥਾ ਕੀਰਤਨ ਕੰਨਾਂ ਨਾਲ ਸ਼ਰਵਣ ਕਰਨਾ ਤੇ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨੇਤਰਾਂ ਨਾਲ ਕਰਨੇ, ਅੰਦਰੋਂ ਚਿੱਤ ਦੀ ਚੇਤਵਨੀ ਨਾਲ ਮਾਲਕ ਨੂੰ ਚੇਤੇ ਕਰਦੇ ਰਹਿਣਾ, ਵਾਰ ਵਾਰ ਧਿਆਨ ਉਹਦੇ ਚਰਨਾਂ ਵਿੱਚ ਟਿਕਾਉਣਾ, ਫਿਰ ਧਿਆਨ ਨਿਕਲ ਜਾਂਦਾ ਫਿਰ ਉਹਨੂੰ ਟਿਕਾਉਣ ਦਾ ਯਤਨ ਕਰਨਾ, ਐਸਾ ਜਿਹੜਾ ਹੈ ਇਹਨੂੰ ਉਪਾਸ਼ਨਾ ਕਹਿੰਦੇ ਨੇ। ਪਹਿਲੀ ਗੁਰਸਿੱਖ ਨੇ ਧਾਰਮਿਕ ਸ਼ਾਸਤਰਾਂ ਅਨੁਸਾਰ ਕਰਮ ਕਰਨੇ ਨੇ ਨਿਸ਼ਕਾਮ ਕਰਮ। ਦੂਸਰੇ ਨੰਬਰ 'ਤੇ ਐਸੀ ਉਪਾਸ਼ਨਾ ਕਰਾਂਗੇ ਇਹਦੇ ਨਾਲ ਫਿਰ ਸਾਡੇ ਮਨ ਦੀ ਸ਼ੁੱਧੀ ਹੋਵੇਗੀ, ਮਨ ਦੀਆਂ ਮੈਲਾਂ ਜਿਹੜੀਆਂ ਮਲ ਵਿਖੇਪ ਆਵਰਣ ਦੀਆਂ ਇਹ ਕੱਟੀਆਂ ਜਾਣਗੀਆਂ, ਮਨ ਪਵਿੱਤਰ ਹੋਣਾ। ਫਿਰ ਤੀਸਰੇ ਨੰਬਰ 'ਤੇ ਆ ਕੇ ਗਿਆਨ ਹੁੰਦਾ। ਗਿਆਨ ਕੀ ਹੈ? ਸਾਡੇ ਸਰੀਰ ਦੇ ਅੰਦਰ ਇੱਕ ਵਸਤੂ ਛੁਪੀ ਹੋਈ ਹੈ ਜਿਸ ਨੂੰ ਪਰਮਾਤਮਾ ਦੀ ਜੋਤ ਕਿਹਾ ਜਾਂਦਾ। ਬਹੁਤੇ ਤੇ ਮੇਰੇ ਵਰਗੇ ਸਰੀਰ ਨੂੰ ਆਤਮਾ ਮੰਨਦੇ ਨੇ, ਜਿਨ੍ਹਾਂ ਨੂੰ ਉੱਕਾ ਹੀ ਕੋਈ ਗਿਆਨ ਨਹੀਂ, ਕਹਿੰਦੇ ਸਰੀਰ ਮਰ ਗਿਆ ਤੇ ਨਾਲ ਹੀ ਸਭ ਕੁਝ ਖਤਮ ਹੋ ਗਿਆ, ਇਹ ਸਰੀਰ ਆਤਮਾ ਹੈ। ਸਰੀਰ ਤੋਂ ਅੱਗੇ ਪਰਮਾਤਮਾ ਨੇ ਇਸ ਸਰੀਰ ਅੰਦਰ ਇੱਕ ਰੱਖਿਆ ਕਾਰਨ ਸਰੀਰ, ਜਿਹੜੀ ਅਵਿਦਿਆ ਮੰਨੀ ਹੈ ਤੇ ਬਹੁਤੇ ਅਸੀਂ ਕਾਰਨ ਸਰੀਰ ਨੂੰ ਹੀ ਆਪਣਾ ਆਤਮਾ ਮੰਨ ਲੈਂਦੇ। ਉਹ ਵੀ ਸਾਡਾ ਆਤਮਾ ਨਹੀਂ, ਇਹ ਸਰੀਰ ਵੀ ਸਾਡਾ ਆਤਮਾ ਨਹੀਂ ਹੈ। ਉਸ ਤੋਂ ਅੱਗੇ ਤੀਜਾ ਸਰੀਰ ਸਾਡੇ ਅੰਦਰ ਇੱਕ ਸੂਖਸ਼ਮ ਸਰੀਰ ਹੈ ਜਿਸ ਵਿੱਚ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ, 16ਵਾਂ ਮਨ ਤੇ 17ਵੀਂ ਬੁੱਧੀ ਪਈ ਹੈ। ਇਹ 17 ਸੂਖਮ ਤੱਤਾਂ ਦਾ ਸੂਖਮ ਸਰੀਰ ਸਾਡੇ ਅੰਦਰ ਹੈ ਤੇ ਇਸ ਲਈ ਉਹ ਜਿਹੜਾ ਸੂਖਸ਼ਮ ਸਰੀਰ ਸਾਡੇ ਅੰਦਰ ਤੇ ਉਹ ਵੀ ਸਾਡਾ ਆਤਮਾ ਨਹੀਂ ਹੈ। ਇਸ ਤੋਂ ਅੱਗੇ ਚਲੇ ਜਾਈਏ ਤੇ ਪੰਜ ਫਿਰ ਪ੍ਰਾਣ ਆ ਜਾਂਦੇ ਨੇ ਤੇ ਵਾਹਿਗੁਰੂ ਪੰਜ ਕੋਸ਼ ਆਉਂਦੇ ਨੇ ਤੇ ਪ੍ਰਾਣਾਂ ਤੋਂ ਅੱਗੇ ਜਾ ਕਰਕੇ ਉਸ ਵਿੱਚ ਪ੍ਰਾਣਮੈ ਕੋਸ਼, ਆਨੰਦਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼ ਤੇ ਆਨੰਦਮੈ ਕੋਸ਼, ਇਹ ਪੰਜ ਕੋਸ਼ ਮੰਨੇ ਨੇ। ਇਹਨੂੰ ਸੁਖੈਨ ਸਮਝਣ ਦੇ ਵਾਸਤੇ ਜਦੋਂ ਵਿੱਦਿਆ ਪੜ੍ਹਾਉਂਦੇ ਸਨ ਗੁਰਮੁਖ ਪਿਆਰੇ, ਉਹਨਾਂ ਨੇ ਇੱਕ ਗੰਢੇ ਪਿਆਜ਼ ਨੂੰ ਲੈ ਕੇ ਉਦਾਹਰਣ ਦਿੱਤੀ। ਜਿਹੜੇ ਗੰਢੇ ਸਾਡੇ ਘਰਾਂ ਵਿੱਚ ਪਏ ਹਰੇ ਹੋ ਜਾਂਦੇ, ਵਿੱਚੋਂ ਭੂਕਾਂ ਨਿਕਲ ਆਉਂਦੀਆਂ ਨੇ, ਉਹ ਤੇ ਕਹਿੰਦੇ ਆਤਮਾ ਸਮਝ ਲਓ ਵੀ ਜਿਹੜੀ ਵਿਚਕਾਰ ਹੋਵੇ ਇਹ ਆਤਮਾ ਹੈ। ਇਹਦੇ ਆਲੇ ਦੁਆਲੇ ਗੰਢੇ ਦੇ ਛਿਲਕੇ ਹੁੰਦੇ, ਝਿੱਲੀਆਂ ਹੁੰਦੀਆਂ ਉਸ ਵਿੱਚ ਜਿਹਦੇ ਵਿੱਚ ਸੈੱਲ ਦੇਖੇ ਜਾਂਦੇ ਨੇ, ਇਹ ਆਲੇ ਦੁਆਲੇ ਪੰਜ ਸਾਡੀ ਆਤਮਾ ਦੇ ਕੋਸ਼ ਪਏ ਹੋਏ ਨੇ। ਹੁਣ ਗੰਢੇ ਦੀ ਭੂਕ ਦੇ ਤੱਕ ਜਾਣਾ, ਇੱਕ ਇੱਕ ਪੜਦਾ ਲਾਉਣਾ ਪਵੇਗਾ ਗੰਢੇ ਦਾ ਤੇ ਉਹ ਫਿਰ ਆਤਮਾ ਧੁਰੇ ਤੱਕ ਚੱਲਿਆ ਜਾਵੇਗਾ। ਇਸੇ ਤਰ੍ਹਾਂ ਕਿਸੇ ਨੇ ਆਤਮਾ ਦੇ ਗਿਆਨ ਤੱਕ ਪੁੱਜਣਾ, ਆ ਸਰੀਰ ਨੂੰ ਵੀ ਇੱਕ ਪਾਸੇ ਕਰਨਾ ਪਵੇਗਾ, ਫਿਰ ਇਸ ਤੋਂ ਕਾਰਨ ਸਰੀਰ ਵੀ ਪਰੇ ਵੇਖਣਾ ਪਵੇਗਾ, ਸੂਖਸ਼ਮ ਸਰੀਰ ਤੋਂ ਅੱਗੇ ਜਾਣਾ ਪਵੇਗਾ, ਫਿਰ ਪੰਜ ਜਿਹੜੇ ਸਾਡੇ ਐਸੇ ਇਹ ਅੰਨਮੈ ਕੋਸ਼ ਆਦਿਕ ਪੰਜ ਕੋਸ਼ ਨੇ, ਇਹ ਵੀ ਇੱਕ ਪਾਸੇ ਕਰਨੇ ਪੈਣਗੇ, ਫਿਰ ਆਤਮਾ ਦੇ ਤੱਕ ਜੀਵ ਦਾ ਮਿਲਾਪ ਹੋ ਜਾਵੇਗਾ। ਸੋ ਇਸ ਪ੍ਰਕਾਰ ਇਹ ਸਾਰੀਆਂ ਚੀਜ਼ਾਂ ਨੂੰ ਵੱਖੋ ਵੱਖਰੇ ਸਮਝਣਾ, ਆਤਮਾ ਨੂੰ ਅਸੰਗ ਜਾਣਨਾ, ਇਹਨੂੰ ਗਿਆਨ ਕਹਿੰਦੇ ਨੇ। ਤਿੰਨ ਚੀਜ਼ਾਂ ਹੋ ਗਈਆਂ, ਕਰਮ, ਉਪਾਸ਼ਨਾ ਅਤੇ ਗਿਆਨ। ਜਦੋਂ ਗੁਰੂ ਦਾ ਸਿੱਖ ਐਸਾ ਗਿਆਨ ਹਾਸਲ ਕਰ ਲੈਂਦਾ, ਫਿਰ ਸਤਿਗੁਰੂ ਪਾਤਸ਼ਾਹ ਉਹਦੇ 'ਤੇ ਹੋਰ ਬੇਅੰਤ ਬਖਸ਼ਿਸ਼ ਕਰਦੇ ਨੇ। ਉਹ ਬਖਸ਼ਿਸ਼ ਗੁਰੂ ਸਾਹਿਬ ਦੀ ਕੀ ਵਰਤਦੀ ਹੈ, ਇਹਨੂੰ ਵਿਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇੱਥੇ ਵੀ ਦੋ ਸ਼ਬਦ ਬਣ ਗਏ, ਇੱਕ ਗਿਆਨ ਅਤੇ ਇੱਕ ਵਿਗਿਆਨ ਆ ਗਿਆ। ਇਹਨੂੰ ਹੋਰ ਢੰਗ ਦੇ ਨਾਲ ਸਮਝੀਏ, ਇੱਕ ਹੁੰਦਾ ਪਰੋਕਸ਼ ਗਿਆਨ, ਇੱਕ ਹੁੰਦਾ ਅਪਰੋਕਸ਼ ਗਿਆਨ। ਪਰਦੇ ਦੇ ਉਹਲੇ ਵਸਤੂ ਪਈ ਹੈ, ਕਿਸੇ ਮਨੁੱਖ ਨੇ ਦੱਸ ਦਿੱਤਾ ਵੀ ਆਹ ਰੰਗ ਹੈ, ਇਸ ਤਰ੍ਹਾਂ ਦਾ ਰੂਪ, ਇਸ ਤਰ੍ਹਾਂ ਦਾ ਆਕਾਰ ਹੈ। ਮਨੁੱਖ ਨੇ ਵੇਖਿਆ ਨਹੀਂ, ਸੁਣ ਕੇ ਗਿਆਨ ਹੋ ਗਿਆ। ਇੱਕ ਜਦੋਂ ਪਰਦਾ ਚੁੱਕਾਂਗੇ ਤੇ ਪਰਦਾ ਚੁੱਕਣ ਤੋਂ ਬਾਅਦ ਉਹ ਵਸਤੂ ਦਾ ਪ੍ਰਤੱਖ ਗਿਆਨ ਹੋ ਜਾਂਦਾ। ਜਿਹੜੀ ਪਰਦੇ ਦੇ ਅੰਦਰ ਵਸਤੂ ਦਾ ਗਿਆਨ ਹੋਵੇ, ਇਹਨੂੰ ਪਰੋਕਸ਼ ਗਿਆਨ ਕਹਿੰਦੇ ਨੇ। ਤੇ ਜਿਹੜਾ ਪਰਦਾ ਚੁੱਕ ਕੇ ਗਿਆਨ ਕਰ ਲੈਣਾ, ਸਾਹਮਣੇ ਵਸਤੂ ਤੱਕ ਲੈਣੀ, ਇਹ ਅਪਰੋਕਸ਼ ਗਿਆਨ ਹੈ। ਸੋ ਇਸ ਲਈ ਇਹ ਗਿਆਨ ਵੀ ਦੋ ਤਰ੍ਹਾਂ ਦਾ ਬਣ ਜਾਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਸਾਧ ਸੰਗ ਪਰਮ ਗਤ ਪਾਈ ਹੈ। ਗੁਰੂ ਦੀ ਸਾਧ ਸੰਗਤ ਦੇ ਜਦੋਂ ਅੰਦਰ ਆ ਕੇ ਗੁਰੂ ਦਾ ਸਿੱਖ ਚਿੰਤਨ ਕਰਦਾ, ਕਰਮ, ਉਪਾਸ਼ਨਾ ਅਤੇ ਗਿਆਨ ਦਾ ਧਾਰਨੀ ਬਣ ਜਾਂਦਾ, ਉੱਥੇ ਫਿਰ ਸਤਿਗੁਰੂ ਇਹਨੂੰ ਵਿਗਿਆਨ ਦੀ ਦਾਤ ਦੇ ਦਿੰਦੇ ਨੇ। ਵਿਗਿਆਨ ਦੀ ਅਵਸਥਾ 'ਤੇ ਜਾ ਕਰਕੇ ਉੱਥੇ ਇਹਦੀ ਆਤਮਾ ਅਤੇ ਜਿਹੜੀ ਪਰਮਾਤਮਾ ਹੈ, ਜਿਸ ਨੂੰ ਕਿਹਾ ਹੈ ਆਤਮਾ ਪਰਾਤਮਾ ਏਕੋ ਕਰੇ, ਅੰਤਰ ਕੀ ਦੁਬਦਾ ਅੰਤਰ ਮਰੇ, ਉੱਥੇ ਜੀਵ ਈਸ਼ ਦੀ ਏਕਤਾ ਦਾ ਪੂਰਨ ਗਿਆਨ, ਪਰਮਾਤਮਾ ਵਾਹਿਗੁਰੂ ਦੀ ਜੋਤ ਦੇ ਅੰਦਰ ਪ੍ਰਤਕ ਜੋਤ ਅਤੇ ਸਵਯੰ ਜੋਤ ਦਾ ਪੂਰਨ ਗਿਆਨ, ਉਸ ਅਕਾਲ ਪੁਰਖ ਪਰਮਾਤਮਾ ਦੇ ਅੰਦਰ ਜਾ ਕੇ ਇਹਦੀ ਅਭੇਦਤਾ ਬਣਦੀ ਹੈ। ਵਿਗਿਆਨ ਦੀ ਅਵਸਥਾ ਨੂੰ ਉੱਥੇ ਜੀਵਨ ਮੁਕਤ ਦੀ ਅਵਸਥਾ ਕਿਹਾ ਹੈ। ਜੀਵਨ ਮੁਕਤ ਤਾਂ ਜਿੰਨੀ ਦੇਰ ਇਹ ਜਿਉਂਦਾ ਹੈ ਉਨੀ ਦੇਰ ਉਹਦੇ ਵਿੱਚ ਹੀ ਮੁਕਤ ਹੋ ਜਾਂਦਾ, ਅਤੇ ਪਰਾਲਬਧ ਦੇ ਨਾਲ ਫਿਰ ਸਰੀਰ ਨੇ ਛੁੱਟ ਜਾਣਾ। ਜਦੋਂ ਸਰੀਰ ਛੁੱਟ ਗਿਆ ਤੇ ਉਸ ਤੋਂ ਬਾਅਦ ਫਿਰ ਉਹ ਵਿਗਿਆਨ ਗੁਰੂ ਦੇ ਪਿਆਰੇ ਨੂੰ ਵਿਦੇਹ ਮੁਕਤੀ ਦੀ ਅਵਸਥਾ ਮਿਲਦੀ ਹੈ। ਦੇਹਾਂ ਤੋਂ ਰਹਿਤ ਹੋ ਜਾਂਦਾ। ਦੇਹਾਂ ਦੇ ਵਿੱਚ ਕਿਹੜੀ ਚੀਜ਼ ਨਹੀਂ ਆਉਂਦੀ? ਉਹ ਆਤਮਾ ਹੈ, ਪ੍ਰਕਾਸ਼ ਦੀ ਹੈ ਸਰੀਰਾਂ ਦੇ ਅੰਦਰ ਪਰਮਾਤਮਾ ਦੀ ਜੋਤ। ਉਹ ਦੇਹੀ ਵਿੱਚ ਕੋਈ ਉਹਨੂੰ ਪਕੜ ਕੇ ਕੋਈ ਕੈਦੀ ਬਣਾ ਕੇ ਨਹੀਂ ਰੱਖ ਸਕਦਾ। ਕਿੰਨੇ ਜ਼ੋਰ ਡਾਕਟਰ ਲਾ ਲੈਣ ਤੇ ਨਹੀਂ ਕੋਈ ਆਤਮਾ ਨੂੰ ਸਰੀਰ ਵਿੱਚ ਪਕੜ ਸਕੇਗਾ। ਇਸ ਲਈ ਸਾਧ ਸੰਗਤ ਦੇ ਅੰਦਰ ਜਦੋਂ ਆਵਾਂਗੇ, ਤਿੰਨ ਗੁਣ ਧਾਰਨ ਕਰਾਂਗੇ, ਫਿਰ ਸਾਨੂੰ ਪਰਮ ਗਤ ਪਾਈ ਹੈ। ਪਰਮ ਗਤੀ ਜਿਹੜੀ ਕੇਵਲ ਮੋਕਸ਼ ਤਾਂ ਸਾਰਿਆਂ ਤੋਂ ਉੱਚੀ ਪਦਵੀ ਹੈ, ਇਹ ਪ੍ਰਾਪਤ ਹੋ ਜਾਵੇਗੀ। ਵਿਦਵਾਨਾਂ ਨੇ ਤੇ ਚਾਰ ਮੁਕਤੀਆਂ ਹੋਰ ਵੀ ਮੰਨੀਆਂ ਨੇ, ਇਹ ਵੈਕੁੰਠ ਧਾਮ ਦੀਆਂ ਮੰਨੀਆਂ ਨੇ। ਉਸ ਵਿੱਚ ਆ ਜਾਂਦੀ ਸਲੋਕ ਮੁਕਤੀ, ਸਰੂਪ ਮੁਕਤੀ, ਸਜੁਜ ਮੁਕਤੀ ਆ ਜਾਂਦੀ ਹੈ। ਸਲੋਕ, ਸਰੂਪ, ਸਮੀਪ ਤੇ ਸਜੁਜ ਚਾਰ ਮੁਕਤੀਆਂ ਨੇ। ਇਹਨਾਂ ਤੋਂ ਉੱਪਰਲੀ ਕੇਵਲ ਮੋਕਸ਼ ਦਾ, ਪਰਮ ਦਾ ਅਰਥ ਹੁੰਦਾ ਵੱਡੀ, ਗਤ ਦਾ ਅਰਥ ਹੈ ਮੁਕਤੀ। ਜਿਹੜੀਆਂ ਚਾਰੇ ਮੁਕਤੀਆਂ ਤੋਂ ਉੱਪਰਲੀ ਐਸੀ ਉਹ ਮੁਕਤੀ ਕੇਵਲ ਮੋਕਸ਼ ਦਾ, ਇਹ ਸਾਧ ਸੰਗਤ ਦੇ ਪ੍ਰਤਾਪ ਦੇ ਨਾਲ ਹੀ ਪਾਈ ਦੀ ਹੈ।
ਮਾਇਆ ਰਚ ਬੰਧ ਹਾਰੇ,
ਜਿਹੜੇ ਵੀ ਸੰਸਾਰ ਵਿੱਚ ਜੀਵ ਨੂੰ ਬੰਧਨ ਪਏ ਹੋਏ ਨੇ। ਹੁਣ ਬੰਧਨ ਕਿਹੜੇ ਨੇ? ਇੱਕ ਤਾਂ ਮਨੁੱਖ ਨੂੰ ਹੈ ਕਰਤਾ, ਭੋਗਤਾ, ਹੰਗਤਾ, ਮਮਤਾ, ਜਨਮ ਤੇ ਮਰਨ। ਇਹ ਛੇ ਬੰਧਨ ਵਿਦਵਾਨ ਮੰਨਦੇ ਨੇ। ਕਰਤਾ ਦਾ ਅਰਥ ਹੁੰਦਾ ਵੀ ਵਾਹਿਗੁਰੂ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਕਰਤਾ, ਬਣਾਉਣ ਵਾਲਾ। ਤੇ ਜੀਵ ਕਹੀ ਜਾਂਦਾ ਵੀ ਮੈਂ ਬਣਾਇਆ ਹੈ, ਮੇਰੇ ਬਣਾਉਣ ਕਰਕੇ ਆਹ ਕੁਝ ਹੋ ਗਿਆ, ਜੇ ਮੈਂ ਆਹ ਨਾ ਬਣਾਉਂਦਾ ਤੇ ਆਹ ਨਾ ਬਣਦਾ। ਕਰਵਾਉਣ ਵਾਲਾ ਪਰਮਾਤਮਾ ਤੇ ਮੰਨੀ ਆਪ ਨੂੰ ਕਰਤਾ ਬੈਠਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਮਾਇਆ ਰਚ ਬੰਧ ਹਾਰੇ, ਮਾਇਆ ਦੇ ਰਚੇ ਹੋਏ ਬੰਧਨ ਨੇ। ਜਿਹੜਾ ਕਰਤਾ ਹੈ ਇਹ ਵੀ ਮਾਇਆ ਦੇ ਪ੍ਰਭਾਵ ਵਿੱਚ ਹੀ ਬੰਦਾ ਕਹਿੰਦਾ ਵੀ ਮੈਂ ਕਰਦਾ। ਜਦੋਂ ਮਾਇਆ ਦੇ ਪਰਦੇ ਚੁੱਕੇ ਜਾਂਦੇ ਤੇ ਉਹ ਕਹਿੰਦਾ ਇਹ ਤਾਂ ਸੁਪਨੇ ਵਾਂਗ ਹੀ ਲੱਗਦਾ ਸੀ। ਵਾਹਿਗੁਰੂ ਪਰਮਾਤਮਾ ਏਡਾ ਪ੍ਰਬਲ ਹੈ, ਇੱਕ ਖਿਣ ਵਿੱਚ ਹੀ ਮਾਇਆ ਪਾ ਕੇ ਕਰਤਾ ਬਣਾ ਦਿੰਦਾ ਬੰਦੇ ਨੂੰ, ਤੇ ਜਦੋਂ ਕਰਤੇ ਦਾ ਹੰਕਾਰ ਤੋੜਨਾ ਹੋਵੇ ਤੇ ਫਿਰ ਇੱਕ ਖਿਣ ਵਿੱਚ ਹੀ ਉਹ ਮੇਟ ਦਿੰਦਾ ਹੈ। ਕਰਤੇ ਦਾ ਅਰਥ ਹੈ ਸੰਸਾਰ ਨੂੰ ਕਰਨ ਵਾਲਾ ਬੰਦਾ ਜੀਵ ਆਪ ਨੂੰ ਮੰਨੀ ਬੈਠਾ। ਭੋਗਤਾ ਦਾ ਅਰਥ ਹੁੰਦਾ ਸਾਡੇ ਅੰਦਰ ਜਿਹੜੀ ਆਤਮਕ ਵਸਤੂ ਹੈ ਤੇ ਉਹੀ ਸਾਰੇ ਆਨੰਦਾਂ ਨੂੰ ਭੋਗ ਰਹੀ ਹੈ। ਹੁਣ ਸਰੀਰ ਉਹੀ ਹੈ ਤੇ ਜਦੋਂ ਮਨੁੱਖ ਦਾ ਤੰਦਰੁਸਤੀ ਵਾਲਾ ਸਰੀਰ ਹੁੰਦਾ ਤੇ ਬੜਾ ਉੱਥੇ ਰਸ ਆਨੰਦ ਬਣ ਜਾਂਦਾ। ਜਦੋਂ ਸਰੀਰ ਮੁਰਦਾ ਹੋ ਗਿਆ ਤੇ ਉਹੀ ਸਰੀਰ ਹੈ, ਕਿਉਂ ਨਹੀਂ ਸਰੀਰ ਰਸ ਮਾਣਦਾ? ਕੋਈ ਮੂੰਹ ਵਿੱਚ ਘਿਓ ਪਾਉਂਦਾ, ਕੋਈ ਸਮੱਗਰੀ ਪਾਉਂਦੇ ਉਹਦੇ ਉੱਪਰ, ਕੋਈ ਹੋਰ ਪਾਣੀ ਪਾਉਂਦੇ ਨੇ ਉਸ ਦੇ ਉੱਪਰ, ਤੇ ਇੱਕ ਵੀ ਅੰਦਰੋਂ ਰਸ ਜਿਹੜਾ ਨਹੀਂ ਬਣਦਾ, ਇੱਕ ਵੀ ਸ਼ਬਦ ਨਹੀਂ ਅੰਦਰੋਂ ਬੋਲਦਾ। ਇਸ ਲਈ ਇਸ ਜੀਵ ਨੇ ਭੋਗਤਾ ਜਿਹੜਾ ਸੀ ਆਪਣੇ ਆਪ ਨੂੰ ਮੰਨ ਲਿਆ। ਅਸਲ ਵਿੱਚ ਸਾਰੇ ਰਸਾਂ ਨੂੰ ਬਣਾਉਣ ਵਾਲਾ, ਸਾਰੇ ਰਸਾਂ ਨੂੰ ਭੋਗਣ ਮਾਨਣ ਵਾਲਾ ਸਾਡਾ ਆਤਮਕ ਸਰੂਪ ਹੈ। ਕਰਤਾ ਭੋਗਤਾ, ਅੱਗੇ ਆ ਜਾਂਦੀ ਹੰਗਤਾ। ਹੰਗਤਾ ਦੇ ਅੰਦਰ ਐਵੇਂ ਮੈਂ ਕਰੀ ਜਾਣਾ ਵੀ ਆਹ ਵੀ ਮੈਂ ਕੀਤਾ, ਆਹ ਵੀ ਮੈਂ ਕੀਤਾ, ਮੈਂ ਕਰਾਂਗਾ ਤੇ ਮੇਰਾ ਕੀਤਾ ਹੋਵੇਗਾ। ਪਰਮਾਤਮਾ ਦਾ ਕੀਤਾ ਹੀ ਸਭ ਕੁਝ ਹੁੰਦਾ, ਉਹਦੇ ਹੁਕਮ ਬਿਨਾਂ ਪੱਤਾ ਵੀ ਨਹੀਂ ਝੋਲਦਾ। ਹੰਗਤਾ ਜਦੋਂ ਟੁੱਟ ਜਾਂਦੀ ਬੰਦੇ ਦੀ ਤੇ ਨੀਵੀਂ ਪੈ ਜਾਂਦੀ ਵੀ ਮੈਂ ਐਵੇਂ ਹੰਗਤਾ ਵਿੱਚ ਬੋਲੀ ਜਾਂਦਾ ਸੀ, ਇਹ ਤੇ ਕਰਨ ਕਰਵਾਉਣ ਵਾਲਾ ਪਰਮਾਤਮਾ ਸੀ। ਇਹ ਹੰਗਤਾ ਦਾ ਬੰਧਨ ਮਾਇਆ ਦੇ ਪ੍ਰਭਾਵ ਕਰਕੇ ਪਿਆ ਹੋਇਆ। ਤੇ ਅੱਗੇ ਹੁੰਦੀ ਮਮਤਾ। ਮਮਤਾ ਪਦਾਰਥਾਂ ਦੀ ਮੇਰ ਕਰੀ ਜਾਣੀ ਹੈ, ਸਭ ਕੁਝ ਪਰਮਾਤਮਾ ਦਾ ਕਹਿਣਾ, ਆਹ ਵੀ ਮੇਰਾ ਹੈ, ਆਹ ਵੀ ਮੇਰਾ ਹੈ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇਹ ਜਿਹੜੀ ਐਸੀ ਮਮਤਾ ਹੈ ਅੰਦਰ ਬਣੀ ਹੋਈ, ਤੇ ਇਹ ਵੀ ਮਾਇਆ ਦਾ ਹੀ ਰਚਿਆ ਹੋਇਆ ਬੰਧਨ ਹੈ। ਅੱਗੇ ਪੰਜਵੇਂ ਨੰਬਰ ਤੇ ਆ ਜਾਂਦਾ ਜਨਮ, ਜਿਹੜਾ ਜੰਮਣਾ ਹੈ, ਤੇ ਛੇਵਾਂ ਅੱਗੇ ਮਰਨਾ ਹੈ। ਇਹ ਛੇ ਬੰਧਨ ਜਿਹੜੇ ਜੀਵ ਨੂੰ ਪਏ ਹੋਏ ਨੇ, ਹੰਗਤਾ, ਮਮਤਾ, ਕਰਤਾ, ਭੋਗਤਾ, ਜੰਮਣ ਤੇ ਮਰਨਾ, ਇਹ ਮਾਇਆ ਦੀ ਅੰਸ਼ ਨੇ, ਮਾਇਆ ਦੇ ਵਿੱਚੋਂ ਪੈਦਾ ਹੋਏ ਨੇ। ਮਾਇਆ ਰਚ ਬੰਧ ਹਾਰੇ, ਜਿਹੜੇ ਮਾਇਆ ਦੇ ਰਚੇ ਹੋਏ ਬੰਧਨ ਪੈਦਾ ਕੀਤੇ ਹੋਏ ਨੇ। ਜਦੋਂ ਸਾਧ ਸੰਗਤ ਵਿੱਚ ਆ ਕੇ ਕੋਈ ਗੁਣ ਗਾਵੇਗਾ, ਪਰਮ ਗਤੀ ਨੂੰ ਪ੍ਰਾਪਤ ਹੋ ਜਾਣਾ, ਸਾਰੇ ਬੰਧਨ ਹਾਰ ਜਾਂਦੇ ਨੇ, ਸਾਰੇ ਪਰੇ ਹੋ ਜਾਂਦੇ, ਕੱਟੇ ਜਾਂਦੇ ਨੇ। ਤੇ ਦੂਜਾ ਅਰਥ ਇਹ ਪੰਕਤੀ ਦਾ ਐਸੇ ਵੀ ਬਣ ਜਾਂਦਾ, ਮਾਇਆ ਰਚ ਬੰਧ ਹਾਰੇ। ਜਿਹੜੇ ਇਹ ਜੀਵ ਅਸੀਂ ਮਾਇਆ ਪਰਮਾਤਮਾ ਵਾਹਿਗੁਰੂ ਦੀ ਰਚੀ ਹੋਈ ਦੇ ਬੰਧਨਾਂ ਵਿੱਚ ਪੈ ਗਏ ਵੀ ਸਾਰਾ ਕੁਝ ਮਾਇਆ ਹੀ ਹੈ, ਮਾਇਆ ਤੋਂ ਬਿਨਾਂ ਕੁਝ ਨਹੀਂ ਹੋਣਾ, ਮਾਇਆ ਇਕੱਠੀ ਕਰੋ, ਧਰਮ ਰਹੇ ਨਾ ਰਹਿਣਾ ਕਰੇ, ਮਾਇਆ ਚਾਹੀਦੀ ਹੈ। ਤੇ ਉਹ ਫਿਰ ਜੀਵ ਕੀ ਕਰਦੇ, ਮਨੁੱਖਾ ਜਨਮ ਨੂੰ ਹਾਰੇ, ਹਾਰ ਕਰਕੇ ਤੁਰ ਜਾਂਦੇ ਨੇ। ਪ੍ਰਾਣੀ ਤੋਂ ਆਇਓ ਲਾਹਾ ਲੈਣ, ਲੱਗਾ ਕਿਤਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ, ਮਾਇਆ ਕਰਕੇ ਕੋਈ ਨਸ਼ਿਆਂ ਵਿੱਚ ਜੀਵਨ ਹਾਰ ਗਿਆ, ਜਿੰਨੀ ਮਾਇਆ ਬਹੁਤੀ ਓਨੇ ਨਸ਼ੇ ਆ ਕੇ ਹਾਵੀ ਹੋ ਜਾਣਗੇ, ਜਿੰਨੀ ਮਾਇਆ ਬਹੁਤੀ ਓਨੇ ਵਿਸ਼ੇ ਆ ਕੇ ਹਾਵੀ ਹੋ ਜਾਣਗੇ। ਪੰਜ ਜਿਹੜੇ ਵਿਸ਼ੇ ਨੇ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹਨਾਂ ਵਿੱਚ ਜੀਵਨ ਬਰਬਾਦ ਹੋ ਜਾਣਾ। ਜਿੰਨੀ ਮਾਇਆ ਬਹੁਤੀ ਆ ਗਈ, ਓਨੇ ਵਿਕਾਰਾਂ ਵਿੱਚ ਜੀਵਨ ਹਾਵੀ ਹੋ ਜਾਣਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਨਹੀਂ ਕਦੇ ਖਹਿੜਾ ਛੱਡਦੇ। ਦੇਖ ਲਓ ਮਾਇਆ ਧਾਰੀ ਬੰਦਿਆਂ ਨੂੰ ਪੁੱਛ ਕਰਕੇ ਕਿਵੇਂ ਰੋਂਦੇ ਨੇ ਕਿ ਜੇ ਮਾਇਆ ਨਾ ਹੁੰਦੀ ਤੇ ਆਹ ਹਾਲ ਸਾਡਾ ਨਾ ਹੁੰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਮਾਇਆ ਰਚ ਬੰਧ, ਇਹ ਮਾਇਆ ਦੇ ਰਚੇ ਹੋਏ ਜਿਹੜੇ ਬੰਧਨ ਨੇ, ਇਹਨਾਂ ਵਿੱਚ ਲੱਗ ਕੇ ਬੰਦਾ ਮਨੁੱਖਾ ਜਨਮ ਨੂੰ ਹਾਰੇ ਹਾਰ ਜਾਂਦਾ। ਫਿਰ ਕੀ ਕਰੇ, ਗੁਰੂ ਦੀ ਸਾਧ ਸੰਗਤ ਵਿੱਚ ਆ ਕੇ ਜੇ ਪੈ ਜਾਵੇ, ਮਾਇਆ ਦੇ ਬਣਾਏ ਹੋਏ ਬੰਧਨ ਹਾਰ ਜਾਂਦੇ ਹਨ।
ਚਰਨ ਕਮਲ ਸੰਗ ਪ੍ਰੀਤ ਮਨ ਲਾਗੀ।
ਮਾਲਕ ਪਰਮਾਤਮਾ ਦੇ ਨਾਮ ਬਾਣੀ ਰੂਪ ਜਿਹੜੇ ਚਰਨ ਹਨ, ਇਹ ਕਵਲਾਂ ਦੀ ਨਿਆਈ ਨੇ। ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਸੀ, ਗੁਰੂ ਦੇ ਚਰਨ ਤੇ ਕਮਲਾਂ ਦੇ ਅੰਦਰ ਬੜਾ ਫਰਕ ਹੈ। ਕੁਝ ਤਾਂ ਐਸੀ ਸਮਾਨਤਾ ਦੱਸੀ ਗੁਰੂ ਦੇ ਚਰਨਾਂ ਤੇ ਕਵਲ ਦੇ ਫੁੱਲਾਂ ਵਿੱਚ। ਕਵਲ ਦੇ ਫੁੱਲਾਂ ਦੇ ਅੰਦਰ ਬੜੀ ਸੁਗੰਧੀ ਹੁੰਦੀ, ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀ ਬੜੀ ਭਾਉ ਭਗਤੀ ਦੀ ਸੁਗੰਧੀ ਮਿਲਦੀ ਹੈ ਪ੍ਰੇਮੀਆਂ ਨੂੰ। ਕਵਲ ਦੇ ਫੁੱਲ ਦੇ ਅੰਦਰ ਕੋਮਲਤਾ ਬੜੀ ਹੈ, ਗੁਰੂ ਸਾਹਿਬ ਦੇ ਚਰਨਾਂ ਜਿੰਨੀ ਕੋਮਲਤਾ ਇਸ ਪ੍ਰਕਾਰ ਕਿਸੇ ਵਿੱਚ ਨਹੀਂ ਹੋਣੀ। ਕਵਲ ਦੇ ਫੁੱਲ ਸਮਾਨ ਗੁਰੂ ਦੇ ਚਰਨ ਵੀ ਕੋਮਲ ਮੰਨੇ ਨੇ। ਕਵਲ ਦੇ ਫੁੱਲਾਂ ਦੇ ਉੱਪਰ ਜਿਹੜੇ ਭੌਰੇ ਆਉਂਦੇ ਨੇ, ਗੁਰੂ ਸਾਹਿਬ ਦੇ ਨਾਮ ਰੂਪ ਚਰਨ ਕਮਲਾਂ ਦੇ ਉੱਪਰ ਗੁਰੂ ਦੇ ਸਿੱਖ ਭਾਵ ਭਗਤੀ ਵਾਲੇ ਭੌਰੇ ਆਉਂਦੇ ਨੇ। ਇਸ ਲਈ ਕੁਝ ਗੁਣਾਂ ਕਰਕੇ ਤਾਂ ਗੁਰੂ ਦੇ ਚਰਨ ਸਮਾਨ ਮੰਨੇ ਜਾਂਦੇ ਕਵਲ ਦੇ ਨਾਲ, ਪਰੰਤੂ ਇੱਕ ਮੇਰੇ ਗੁਰੂ ਦੇ ਚਰਨਾਂ ਵਿੱਚ ਵਿਸ਼ੇਸ਼ਤਾ ਹੈ ਕਵਲ ਦੇ ਫੁੱਲ ਨਾਲੋਂ। ਕਵਲ ਦੇ ਫੁੱਲ ਸੂਰਜ ਚੜ੍ਹਨ ਦੇ ਨਾਲ ਖਿੜਦੇ ਨੇ, ਸੂਰਜ ਛਿਪਣ ਦੇ ਨਾਲ ਉਹ ਮੁੰਦੇ ਜਾਂਦੇ ਬੰਦ ਹੋ ਜਾਂਦੇ ਨੇ। ਸਤਿਗੁਰੂ ਦੇ ਨਾਮ ਰੂਪ ਚਰਨ ਚੜ੍ਹਦੇ ਸੂਰਜ ਵੇਲੇ ਵੀ ਖਿੜੇ ਨੇ, ਦੁਪਹਿਰ ਦੇ ਵਕਤ ਵੀ ਖਿੜੇ ਨੇ, ਸੂਰਜ ਅਸਤ ਹੁੰਦਾ ਤਾਂ ਵੀ ਖਿੜੇ ਨੇ। ਅੱਧੀ ਰਾਤ ਦੇ ਵਕਤ ਕੋਈ ਉੱਠ ਕੇ ਸਿਮਰਨ ਕਰਨ ਲੱਗ ਜਾਵੇ, ਗੁਰੂ ਦੇ ਨਾਮ ਰੂਪ ਚਰਨ ਉਦੋਂ ਵੀ ਖਿੜੇ ਹੋਏ ਆਨੰਦ ਦਿੰਦੇ ਨੇ। ਗੁਰੂ ਦੇ ਚਰਨਾਂ ਦਾ ਮੁਕਾਬਲਾ ਕਵਲ ਦੇ ਫੁੱਲਾਂ ਤੋਂ ਨਹੀਂ ਹੋ ਸਕਦਾ, ਪਰੰਤੂ ਇੱਥੇ ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ। ਇੱਥੇ ਗੁਰੂ ਦੇ ਚਰਨਾਂ ਦੀ ਐਸੀ ਕੋਮਲਤਾ ਲੈਣੀ ਹੈ, ਮੇਰੇ ਗੁਰੂ ਸਾਹਿਬ ਦੇ ਕੋਮਲ ਜਿਹੜੇ ਚਰਨ ਹਨ ਉਹਨਾਂ ਦੇ ਨਾਲ ਸਾਡੇ ਮਨ ਦੀ ਐਸੀ ਪ੍ਰੀਤੀ ਬਣ ਆਈ ਹੈ।
ਸੁਰਜਨ ਮਿਲੇ ਪਿਆਰੇ,
ਇਹ ਸੁਰਜਨ ਦਾ ਅਰਥ ਹੈ ਸੁਰ ਨਾਮ ਹੁੰਦਾ ਸ੍ਰੇਸ਼ਟ ਦਾ, ਤੇ ਜਨ ਨਾਮ ਹੁੰਦਾ ਪੈਦਾ ਹੋਣ ਦਾ, ਤੇ ਗੁਰ ਪੇਜ ਮੇਰੇ ਜਿਹੜੇ ਸਤਿਗੁਰੂ ਜੀ ਨੇ, ਮੇਰੇ ਪਰਮਾਤਮਾ ਸਰੂਪ ਗੁਰੂ ਨਾਨਕ ਸਾਹਿਬ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਨੂੰ ਐਸੇ ਪਿਆਰੇ ਗੁਰੂ ਮਿਲ ਗਏ ਨੇ ਜਿਨ੍ਹਾਂ ਦੇ ਨਾਲ ਮਿਲਣ ਕਰਕੇ ਸਾਡੇ ਅੰਦਰ ਵੀ ਸੁਰ ਸ੍ਰੇਸ਼ਟਤਾ ਪੈਦਾ ਹੋ ਗਈ ਹੈ। ਜੇ ਕਿਸੇ ਗੁਰਸਿੱਖ ਨੂੰ ਕਮਾਈ ਵਾਲੇ ਭਾਵਨਾ ਵਾਲੇ ਨੂੰ ਪੁੱਛੀਏ ਵੀ ਤੇਰੇ ਅੰਦਰ ਇਹ ਜਿਹੜਾ ਜੀਵਨ ਇੰਨਾ ਉੱਚਾ ਸੁੱਚਾ ਕਿਵੇਂ ਬਣ ਗਿਆ, ਉਹ ਹੰਗਤਾ ਵਿੱਚ ਨਹੀਂ ਕਹੇਗਾ ਮੈਂ ਇੰਨੀ ਕਮਾਈ ਕੀਤੀ, ਮੈਂ ਇੰਨੇ ਜਪ ਕੀਤੇ, ਇੰਨੇ ਤਪ, ਇੰਨੀ ਬੰਦਗੀ ਕੀਤੀ। ਉਹ ਕਹੇਗਾ ਇਹ ਤਾਂ ਮੇਰੇ ਕਿਰਪਾਲੂ ਗੁਰੂ ਨੇ ਤਰਸ ਕੀਤਾ ਹੈ, ਮੇਰੇ ਸਤਿਗੁਰੂ ਨੇ ਮੇਰੇ ਤੇ ਰਹਿਮਤ ਕੀਤੀ ਹੈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਪੂਰਾ ਗੁਰੂ ਮਿਲ ਜਾਣਾ ਤੇ ਵੀ ਪਰਮਾਤਮਾ ਦੇ ਤਰਸ ਦੇ ਨਾਲ ਹੀ ਹੁੰਦਾ ਹੈ। ਕਿੰਨੇ ਭਟਕਦੇ ਫਿਰਦੇ ਥਾਂ ਥਾਂ ਦੇ ਉੱਪਰ ਪੂਰੇ ਗੁਰੂ ਨੂੰ ਛੱਡ ਕਰਕੇ, ਉਹਦਾ ਕਾਰਨ ਕੀ? ਪੂਰੇ ਗੁਰੂ ਦਾ ਤਰਸ ਨਹੀਂ ਹੋਇਆ ਸਾਡੇ ਤੇ। ਜਿੱਦਣ ਤਰਸ ਹੋ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਅਸੀਂ ਆ ਕੇ ਲੱਗ ਜਾਣਾ। ਸੁਰਜਨ ਮਿਲੇ ਪਿਆਰੇ, ਮੇਰੇ ਸਤਿਗੁਰੂ ਜਿਹੜੇ ਨੇ ਸ੍ਰੇਸ਼ਟਤਾਈ ਨੂੰ ਪੈਦਾ ਕਰਨ ਵਾਲੇ ਉਹ ਗੁਰੂ ਮਿਲੇ ਨੇ, ਉਹਨਾਂ ਦੇ ਸਦਕਾ ਜੀਵਨ ਵੀ ਸਾਡਾ ਸ੍ਰੇਸ਼ਟ ਬਣ ਗਿਆ।
ਨਾਨਕ ਆਨੰਦ ਕਰੇ ਹਰ ਜਪ ਜਪ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਬਖਸ਼ਿਸ਼ ਕਰਦੇ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ। ਆਨੰਦ ਕਰੇ ਹਰ ਜਪ ਜਪ, ਅਸੀਂ ਤੇ ਜਪਣੇ ਯੋਗ ਪਰਮਾਤਮਾ ਦੇ ਨਾਮ ਨੂੰ ਜਪ ਕਰਕੇ ਹੁਣ ਸਦਾ ਆਨੰਦ ਕਰਦੇ ਹਾਂ। ਜ਼ਿੰਦਗੀ ਦੇ ਅੰਦਰ ਬਹੁਤ ਤਰ੍ਹਾਂ ਦੇ ਆਨੰਦ ਨੇ, ਖਾਣ ਪੀਣ ਦੇ, ਭੋਗਣ ਦੇ, ਹੰਢਾਣ ਦੇ, ਪਹਿਨਣ ਦੇ, ਇਹ ਬੜੇ ਆਨੰਦ ਹਨ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਪੂਰੇ ਸਤਿਗੁਰਾਂ ਦੇ ਕੋਲੋਂ ਇਹ ਆਨੰਦ ਦੀ ਸੋਝੀ ਆਉਂਦੀ ਹੈ। ਜਿਹੜਾ ਅਸਲੀ ਆਨੰਦ ਹੈ ਇਹ ਤੇ ਬ੍ਰਹਮਾਨੰਦ ਹੈ, ਪਰਮਾਤਮਾ ਦੀ ਪ੍ਰਾਪਤੀ ਦਾ, ਉਹਦੇ ਅੰਦਰ ਏਕਤਾ ਦਾ ਜਿਹੜਾ ਆਨੰਦ ਹੈ। ਨਾਨਕ ਆਨੰਦ ਕਰੇ ਹਰ ਜਪ ਜਪ, ਮਾਲਕ ਪਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਬੜੇ ਆਨੰਦ ਪ੍ਰਾਪਤ ਹੋ ਰਹੇ ਹਨ।
ਸਗਲੇ ਰੋਗ ਨਿਵਾਰੇ,
ਜਿੱਥੇ ਜੀਵ ਦੀ ਜ਼ਿੰਦਗੀ ਦੇ ਵਿੱਚ ਆਨੰਦ ਬਣ ਜਾਣ ਉੱਥੇ ਫਿਰ ਨਾਲ ਜੀਵਨ ਸੁਖਦਾਈ ਬਣ ਜਾਂਦਾ। ਇੱਥੇ ਰੋਗ ਦਾ ਜ਼ਿਕਰ ਕਰ ਦਿੱਤਾ, ਸਗਲੇ ਰੋਗ ਨਿਵਾਰੇ। ਥੋੜ੍ਹਾ ਬਹੁਤਾ ਹੀ ਕੋਈ ਸਰੀਰ ਵਿੱਚ ਰੋਗ ਆ ਜਾਵੇ, ਕੋਈ ਬੁਖਾਰ ਹੀ ਚੜ੍ਹ ਜਾਵੇ, ਸਿਰ ਦਰਦ ਹੋ ਜਾਵੇ, ਹੱਡ ਭੰਨਣੀ ਬੁਖਾਰ ਲੱਗ ਜਾਵੇ, ਸਰੀਰ ਟੁੱਟਣ ਲੱਗ ਜਾਂਦਾ, ਸਾਰੇ ਆਨੰਦਾਂ ਦੇ ਰਸ ਟੁੱਟ ਜਾਂਦੇ ਨੇ। ਜੇ ਸਰੀਰ ਤੰਦਰੁਸਤ ਹੈ ਤੇ ਫਿਰ ਸਾਡਾ ਮਨ ਵੀ ਤੰਦਰੁਸਤ ਹੋਵੇਗਾ। ਜਿੱਥੇ ਸਰੀਰ ਰੋਗੀ ਹੋ ਗਿਆ, ਸਰੀਰ ਦੇ ਰੋਗ ਨੇ ਮਨ ਦੇ ਉੱਤੇ ਅਸਰ ਪਾ ਦੇਣਾ, ਮਨ ਕਦੇ ਫਿਰ ਇਕਾਗਰਤਾ ਵਿੱਚ ਨਹੀਂ ਆਵੇਗਾ। ਕੋਈ ਗੁਰੂ ਦੇ ਪਿਆਰੇ ਐਸੇ ਸਿਮਰਨ ਕਰਨ ਵਾਲੇ ਅਭਿਆਸੀਆਂ ਦੇ ਨਾਲ ਜਦੋਂ ਕਿਤੇ ਬੈਠੀਏ, ਉਹ ਸਭ ਤੋਂ ਪਹਿਲਾਂ ਕੀ ਪੁੱਛਦੇ ਨੇ ਕਿ ਭਾਈ ਸਾਹਿਬ ਦੱਸੋ ਤੁਹਾਡਾ ਸਰੀਰ ਕਿਵੇਂ, ਸਿਹਤ ਦਾ ਕੀ ਹਾਲ ਹੈ। ਜਦੋਂ ਸਿਹਤ ਦਾ ਹਾਲ ਪੁੱਛ ਲੈਣਾ ਤੇ ਫਿਰ ਪੁੱਛਦੇ ਵੀ ਦੱਸੋ ਨਿਤਨੇਮ ਠੀਕ ਚੱਲਦਾ, ਸਿਮਰਨ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਹੋਈ ਜਾਂਦਾ, ਫਿਰ ਉਹਨਾਂ ਨੇ ਸਿਮਰਨ ਦੀ ਗੱਲ ਕਰਨੀ। ਬੜਾ ਗਿਆਨ ਮਿਲਦਾ ਕਿਤੇ ਅਧਿਆਤਮਕ ਵਾਦੀਆਂ ਕੋਲ ਬੈਠੀਏ, ਸਿਮਰਨ ਵਾਲੀਆਂ ਰੂਹਾਂ ਕੋਲ। ਕਹਿੰਦੇ ਪਹਿਲਾਂ ਸਰੀਰ ਦੀ ਆਪਣੇ ਸੰਭਾਲ ਰੱਖੋ, ਸਰੀਰ ਨੂੰ ਆਪਣੇ ਲੋੜੀਂਦਾ ਭੋਜਨ ਦਿਓ ਤਾਂ ਕਿ ਕੋਈ ਰੋਗ ਨਾ ਅੰਦਰ ਪੈਦਾ ਹੋ ਜਾਵੇ, ਤੇ ਜਦੋਂ ਰੋਗ ਆ ਕੇ ਅੰਦਰ ਹਾਵੀ ਹੋ ਗਏ ਤੇ ਮਨ ਦੀ ਇਕਾਗਰਤਾ ਨਹੀਂ ਉੱਥੇ ਬਣਿਆ ਕਰਦੀ। ਇਹ ਵੱਖਰੀ ਗੱਲ, ਕੋਈ ਉੱਚੀ ਅਵਸਥਾ ਵਾਲਾ ਚੱਲਿਆ ਜਾਵੇ, ਉਹ ਸਰੀਰਾਂ ਤੋਂ ਪਰੇ ਚੱਲਿਆ ਜਾਵੇ, ਸਾਡੀ ਏਡੀ ਅਵਸਥਾ ਨਹੀਂ ਕਿਸੇ ਦੀ ਬਣੀ ਹੈ। ਸੋ ਇਸ ਲਈ ਜਿਹੜੇ ਰੋਗ ਨੇ ਸਰੀਰ ਅੰਦਰ ਹਾਵੀ ਹੋ ਜਾਂਦੇ, ਜਦੋਂ ਪਰਮਾਤਮਾ ਦੇ ਨਾਮ ਨੂੰ ਜਪਣਾ ਕੋਈ ਗੁਰਸਿੱਖ ਕਰਦਾ ਹੈ, ਉਹਦੇ ਸਦਕਾ ਫਿਰ ਪ੍ਰਤਾਪ ਕੀ ਵਰਤਦਾ ਨਾਮ ਦਾ, ਸਾਰੇ ਰੋਗਾਂ ਦੀ ਨਿਵਿਰਤੀ ਸਤਿਗੁਰੂ ਕਰ ਦਿੰਦੇ ਨੇ। ਕਿਹੜੇ ਕਿਹੜੇ ਰੋਗ ਨੇ ਸਾਡੇ ਸਰੀਰ ਅੰਦਰ, ਮਨ ਨੂੰ ਲੱਗਣ ਵਾਲੇ ਰੋਗ, ਵਿਕਾਰਾਂ ਤੇ ਵਿਸ਼ਿਆਂ ਦੇ ਰੋਗ ਨੇ, ਫਿਰ ਸਤਿਗੁਰੂ ਪਾਤਸ਼ਾਹ ਕਿਸ ਤਰ੍ਹਾਂ ਰਹਿਮਤ ਕਰਦੇ ਨੇ, ਸਰਬ ਰੋਗ ਕਾ ਔਖਦ ਨਾਮ ਦੇ ਦਿੰਦੇ ਨੇ। ਸਾਰੇ ਰੋਗਾਂ ਦੀ ਦਾਰੂ ਇੱਕੋ ਹੀ ਪਰਮਾਤਮਾ ਦਾ ਨਾਮ। ਇਹਦੇ ਨਾਲ ਤਨ ਦੇ ਰੋਗ ਵੀ ਟੁੱਟਦੇ ਨੇ, ਇਹਦੇ ਨਾਲ ਮਨ ਦੇ ਰੋਗ ਵੀ ਟੁੱਟਦੇ ਨੇ। ਕਿੱਡੇ ਕਿੱਡੇ ਭਾਰਦਵਾਜ ਜੀ ਵਰਗੇ ਇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਏ, ਨਤਮਸਤਕ ਹੋਏ। ਨਤਮਸਤਕ ਅਸੀਂ ਵੀ ਹੁੰਦੇ ਹਾਂ, ਮੱਥੇ ਅਸੀਂ ਸ਼ਾਇਦ ਬਹੁਤੇ ਟੇਕਦੇ ਹੋਈਏ, ਤੇ ਉਹ ਇੱਕ ਵਾਰੀ ਭਾਵਨਾ ਨਾਲ ਆਏ ਤੇ ਅੰਦਰੋਂ ਭਾਵਨਾ ਜਾਗੀ, ਤੇ ਦੇਖੋ ਕੈਂਸਰ ਵਰਗੇ ਰੋਗ ਅਮੈਰੀਕਾ ਦੀਆਂ ਰਿਪੋਰਟਾਂ ਨਾਲ ਚੁੱਕੀ ਫਿਰਦੇ ਸਨ, ਦਾਸ ਨੇ ਵੀ ਵੇਖੀਆਂ। ਤੇ ਦੇਖੋ ਵੀ ਕਿੰਨੀ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਵਿੱਚੋਂ ਕੈਸੀ ਬਖਸ਼ਿਸ਼ ਹੋਈ, ਕਰਾਮਾਤ ਕਿਵੇਂ ਵਰਤੀ, ਤੇ ਉਹਦੇ ਰੋਗ ਵੱਡੇ ਵੱਡੇ ਕੱਟ ਕੇ ਸੁਧ ਕਾਂਚਨ ਵਰਗਾ ਸਰੀਰ ਬਣਾ ਦਿੱਤਾ। ਜਿੱਥੇ ਪਿੰਗਲੇ ਰਾਜੀ ਹੁੰਦੇ, ਜਿੱਥੋਂ ਅੰਨਿਆਂ ਨੂੰ ਸੁਜਾਖੇ ਹੋਣ ਦੀਆਂ ਇੱਥੋਂ ਬਖਸ਼ਿਸ਼ਾਂ ਮਿਲਦੀਆਂ ਨੇ, ਨੇਤਰਾਂ ਦੀਆਂ ਜੋਤਾਂ ਵਾਪਸ ਆਉਂਦੀਆਂ ਪਈਆਂ ਨੇ, ਕਿਵੇਂ ਨਾ ਭਾਵਨਾ ਵਾਲੇ ਦੇ ਰੋਗ ਕੱਟੇ ਜਾਣ। ਕੋਈ ਜਪੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਮ, ਗੁਰੂ ਨਾਨਕ ਸਾਹਿਬ ਦਾ ਕਰੇ ਚਿੰਤਨ, ਤੇ ਸਤਿਗੁਰੂ ਕਿਵੇਂ ਨਾ ਤੰਦਰੁਸਤੀਆਂ ਦੇਣਗੇ। ਸਤਿਗੁਰੂ ਪਾਤਸ਼ਾਹ ਕਹਿੰਦੇ ਮਾਲਕ ਦੇ ਨਾਮ ਨੂੰ ਜਪ ਜਪ ਕੇ ਬੜੇ ਆਨੰਦ ਪ੍ਰਾਪਤ ਕੀਤੇ ਨੇ, ਉਹ ਆਨੰਦ ਐਸਾ ਬਣ ਗਿਆ ਤੇ ਸਾਰੇ ਰੋਗ ਹੀ ਨਿਵਿਰਤ ਹੋ ਗਏ। ਰੋਗੀ ਕਾ ਪ੍ਰਭ ਖੰਡੋ ਰੋਗ, ਰੋਗ ਥੋੜੇ ਬਹੁਤੇ ਸਰੀਰਾਂ ਦੇ ਜਿਹੜੇ ਲੱਗਦੇ, ਅਸੀਂ ਇਹਦੇ ਵਿੱਚ ਹੀ ਘਬਰਾ ਜਾਂਦੇ ਹਾਂ। ਪਰੰਤੂ ਸਤਿਗੁਰੂ ਜੀ ਕਹਿੰਦੇ ਹੋਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਹੇ। ਇਸ ਦਾ ਅਰਥ ਵਿਦਵਾਨਾਂ ਨੇ ਹਿਰਦਾ ਕੀਤਾ ਹੈ। ਸਾਡੇ ਹਿਰਦੇ ਦੇ ਅੰਦਰ ਦੋ ਚੀਜ਼ਾਂ, ਇੱਕ ਸਾਡੇ ਹਿਰਦੇ ਦੇ ਅੰਦਰ ਰੋਗ ਵੀ ਰੱਖਿਆ ਹੋਮੈ ਦਾ, ਉੱਥੇ ਹਿਰਦੇ ਵਿੱਚ ਹੀ ਪਰਮਾਤਮਾ ਦੇ ਨਾਮ ਨੇ ਵਸਣਾ। ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾਉਂਦੀਆਂ, ਇੱਕ ਹਿਰਦੇ ਵਿੱਚ ਦੋਨੇ ਚੀਜ਼ਾਂ ਨਹੀਂ ਹੋਣਗੀਆਂ। ਜਿੱਥੇ ਮਾਇਆ ਦਾ ਪ੍ਰਭਾਵ ਵੱਧ ਜਾਣਾ ਤੇ ਉੱਥੇ ਸਾਡੇ ਅੰਦਰ ਹੋਮੈ ਬੋਲੇਗੀ, ਜਿੱਥੇ ਗੁਰੂ ਦੇ ਸਿਮਰਨ ਦਾ ਪ੍ਰਭਾਵ ਵੱਧ ਜਾਣਾ ਉੱਥੇ ਹੋਮੈ ਦਾ ਅਭਾਵ ਹੋ ਜਾਣਾ। ਇਸ ਲਈ ਨਾਮ ਦੇ ਨਾਲ ਤਾਂ ਹੋਮੈ ਵਰਗੇ ਰੋਗ ਵੀ ਕੱਟੇ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਮਾਲਕ ਦੇ ਨਾਮ ਨੂੰ ਜਪ ਕਰਕੇ ਸਦੈਵੀ ਜਿਹੜਾ ਬ੍ਰਹਮਾਨੰਦ ਪ੍ਰਾਪਤ ਕਰ ਲਿਆ, ਹੁਣ ਸਾਰੇ ਰੋਗਾਂ ਦੀ ਨਿਵਿਰਤੀ ਮੇਰੇ ਸਤਿਗੁਰੂ ਨੇ ਕਰ ਦਿੱਤੀ ਹੈ। ਇਹ ਪਾਵਨ ਪਵਿੱਤਰ ਗੁਰਬਾਣੀ ਜੀ ਦਾ ਮਨੋਹਰ ਸ਼ਬਦ, ਸੁੰਦਰ ਸਿਧਾਂਤ, ਜੋ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਬਖਸ਼ਿਸ਼ ਕੀਤਾ ਹੈ, ਇੰਨੀ ਕੁ ਸਤਿਗੁਰੂ ਆਪ ਕਿਰਪਾ ਕਰ ਦੇਣ, ਸਾਡੇ ਹਿਰਦਿਆਂ ਦੇ ਅੰਦਰ ਗੁਰਬਾਣੀ ਦਾ ਸਿਧਾਂਤ ਸੰਪੂਰਨ ਰੂਪ ਦੇ ਅੰਦਰ ਸਮਾ ਜਾਵੇ, ਤਾਂ ਕਿ ਸਾਡਾ ਜੀਵਨ ਵੀ ਬਦਲ ਸਕੇ। ਮਨਮੁਖਤਾਈ ਨੂੰ ਤਿਆਗ ਕੇ ਗੁਰਮੁਖਤਾਈ ਦੇ ਉਸ ਰਸਤੇ ਦੇ ਅਸੀਂ ਪਾਂਧੀ ਬਣ ਸਕੀਏ। ਵਿਚਾਰ ਕਰਦਿਆਂ ਤੁਸ਼ ਜਿਹੀ ਬੁੱਧੀ ਦੇ ਸਦਕਾ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰਨੀ, ਸਮੁੱਚੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਸੋ ਆਓ ਇੱਥੇ ਹੁਣ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰ ਜਨ ਮਿਲੇ ਪਿਆਰੇ ਨਾਨਕ ਆਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।